उकाहुटल गुर सेवियन तहनिस सहज सुभाए दर्शन परसे आए गुरु कर्ण जन्म मरण दुख जाए होवै सेवत खसाम दी नूर यार सौ कुर सौ चटिया तुद डिठे सचे पात सा मल जन्म जन्म दी कटिया सज्जन सच्चा पात साहो सिर साहांद साहो जिस पास बैठे सोहिया सबना दावे साहो बाणी गुरु गुरु है बाणी विच बाणी अमृत सारी गुरबाणी कह सेवक जन मान प्रतख गुरु निस्तारी
सतनाम श्री वाहिगुरु साहेब जीओ सिर मस्तक रखिया पार ब्रह्मं हस्त काया रखिया परमेश्वर आत्मा रखिया गोपाल स्वामी तन चरण रखिया जगदीश्वर सिर मस्तक रखिया पार ब्रह्मं हस्त काया रखिया परमेश्वर आत्म रखिया गोपाल स्वामी तन चरण रखिया जगदीश्वर
वाहिगुरु जी का खालसा वाहिगुरु जी की फतेह। सतगुरु दी साजी नवाजी होई गुरु की साध संगत जीओ सतगुरु दी कृपा बख्शिश दा सदका सतगुरु दे दर घर दे कीर्तनिए गुरमुख प्यारियां दी रसना द्वारा सतगुरु गुरु तेग बहादुर साहिब चो जी प्रीतम हिंद दी चादर जुल्म दा नाश करन हारे और तिलक अते जन्यू दी रक्षा करके शहादत देण वाले सतगुरु जी धन गुरु तेग बहादुर साहब जिन्हां दा शहीदी दिन मना रहे हैं उन्हां सतगुरां दी रसना तो अमृत भरे बचन रे मन राम सियों कर प्रीत श्रवण गोबिंद गुण सुनाओ और गाओ रसना गीत ऐसा गुरबाणी दा कीर्तन गुरबाणी दा शब्द सरवण करा के गुरमुख प्यारे निहाल कर रहे सन सतगुरु दी ए महान रहमंत बख्शिश दा सदका है। चल रही कथा सहस कीर्ति दे पावन पवित्र सलोक शहीदां दे सरताज धन गुरु अर्जन देव जी महाराज जिन्हां दी बावत भट्टां दे बचन ने अंत न पावत देव सरबै मोन इंद्र महा शिव योग करी फुन वेद बेरंच विचार रहियो हर जाप न छाड्यो एक करी मथरा जन कौ प्रभ दीन दयाल है संगत श्रेष्ठ निहाल करी रामदास गुरु जग तारन कौ गौर जोत अर्जन माहे तरी जग और न याहे महात्म मैं अवतार उजागर यान कियो इनके दुख कोट के दूर गए मथरा जिने अमृत नाम पियो यह पद्धत ते मत चू कह रे मन भेद बभेद न जान बियो प्रत्यक्ष हृदय गुरे अर्जन कै हर पूर्ण ब्रह्म निवास लियो ऐसे महान सतगुरु गुरु अर्जन देव जी महाराज शहीदां दे सरताज जिन्हां दी बावत भट्टां ने कहा हे सतगुरु जी ਹਰੀ ਨਿਰੰਕਾਰ ਜੋ ਪਰਮੇਸ਼ਰ ਹੈ ਉਸ ਦਾ ਸਰਗੁਣ ਸਰੂਪ ਧਾਰ ਕੇ ਤੁਸੀਂ ਆਏ ਹੋਏ ਹੋ। ਤੁਹਾਡੇ ਵਿੱਚ ਤੇ ਹਰੀ ਪਰਮੇਸ਼ਰ ਚ ਕੋਈ ਅੰਤਰਾ ਕੋ ਫਰਕ ਨਹੀਂ, ਤੁਸੀਂ ਉਸ ਵਾਹਿਗੁਰੂ ਦਾ ਸਰੂਪ ਹੋ। ਧਰਨ ਗਗਨ ਨਵ ਖੰਡ ਮਹ ਜੋਤ ਸਵੈ ਰੂਪੀ ਰਹੇ ਉਪਹਰ, ਹਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਕੋਈ ਭਨ ਮਥਰਾ ਬੇਨਤੀ ਕਰਦਾ ਕੋਈ ਫਰਕ ਨਹੀਂ ਸਤਿਗੁਰੂ ਤੁਹਾਡੇ ਸਰੂਪ ਵਿੱਚ ਤੇ ਹਰੀ ਪਰਮੇਸ਼ਰ ਦੇ ਸਰੂਪ ਵਿੱਚ। ਤੁਸੀਂ ਪ੍ਰਤੱਖ ਹਰੀ ਦਾ ਸਰੂਪ ਧਾਰ ਕੇ ਸੰਸਾਰ ਤੇ ਆਏ ਹੋ। ਜਦੋਂ ਗੁਰੂ ਅਰਜਨ ਸਾਹਿਬ ਦੇ ਬਚਨ ਅਸੀਂ ਪਰਮੇਸ਼ਰ ਦੇ ਪ੍ਰਤੀ ਪੜ੍ਹਦੇ ਹਾਂ ਤੇ ਸਤਿਗੁਰੂ ਦਾ ਬਚਨ ਕਈ ਵਾਰ ਪੜ੍ਹਿਆ ਹੋਵੇਗਾ, ਯਾਦ ਵੀ ਹੋਵੇਗਾ। ਸਤਿਗੁਰੂ ਕਹਿੰਦੇ ਨੇ ਉਹ ਮੇਰਾ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਹੈ। ਉਹ ਹਰੀ ਵਾਹਿਗੁਰੂ ਜਦੋਂ ਬੋਲਦਾ ਨਾ ਮਿੱਠੇ ਬਚਨ ਹੀ ਬੋਲਦਾ ਹੈ, ਜਦੋਂ ਬੋਲੇਗਾ ਉਹ ਮਿੱਠੇ ਬਚਨ ਹੀ ਬੋਲੇਗਾ। ਕੌੜਾ ਬੋਲਣਾ ਮੇਰਾ ਵਾਹਿਗੁਰੂ ਨਹੀਂ ਜਾਣਦਾ, ਹਰੀ ਪਰਮੇਸ਼ਰ ਹੈ। ਔਰ ਅਸੀਂ ਚਿਹਰੇ ਵੱਲ ਵੀ ਤੱਕਦੇ ਰਹਿੰਦੇ ਹਾਂ ਪਰ ਉਹਦੇ ਰਸਨਾ ਤੋਂ ਜਦੋਂ ਬਚਨ ਨਿਕਲੇਗਾ ਉਹ ਮਿੱਠਾ ਹੀ ਬਚਨ ਸੁਣਾਵੇਗਾ। ਇਹ ਹਰੀ ਦਾ ਸਰੂਪ ਹੈ, ਉਹ ਮਿੱਠੇ ਬਚਨ ਬੋਲਦਾ ਹੈ। ਸਤਿਗੁਰੂ ਦਾ ਹੁਕਮ ਹੈ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰ, ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਉਹ ਕੌੜਾ ਬੋਲਣਾ ਹੀ ਨਹੀਂ ਜਾਣਦਾ, ਮੇਰਾ ਵਾਹਿਗੁਰੂ ਐਸਾ ਹੈ। ਹੁਣ ਭੱਟ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਤੁਸੀਂ ਉਸੇ ਪਰਮੇਸ਼ਰ ਦਾ ਹੀ ਸਰੂਪ ਹੋ। ਧੰਨ ਗੁਰੂ ਅਰਜਨ ਸਾਹਿਬ ਜੇ ਤੱਤੀ ਤਵੀ ਤੇ ਬੈਠੇ ਨੇ ਤਾਂ ਵੀ ਮਿੱਠੇ ਬਚਨ ਹੈ। ਨਹੀਂ ਕੋਈ ਹਾਏ ਨਹੀਂ ਕੋਈ ਸੀ ਨਹੀਂ, ਕਿਸੇ ਨੂੰ ਕੋਈ ਬਰਦੁਆ ਕਿਸੇ ਨੂੰ ਬੁਰਾ ਨਹੀਂ ਆਖਿਆ। ਤੱਤਾ ਤੱਤਾ ਰੇਤਾ ਸੀਸ ਤੇ ਪੈ ਰਿਹਾ ਗਰਮ ਰੇਤਾ ਹੈ, ਤਾਂ ਵੀ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਉਬਲਦੀ ਦੇਗ ਵਿੱਚ ਚੌਂਕੜਾ ਲਾਇਆ ਤੇ ਤਾਂ ਵੀ ਪਰਮੇਸ਼ਰ ਦਾ ਧੰਨਵਾਦ ਹੈ। ਆਖਿਆ ਹੇ ਪਰਮੇਸ਼ਰ ਅੱਗ ਨੂੰ ਅੱਗ ਰਹਿਣ ਦੇ, ਸੀਤਲਤਾਈ ਦੇ ਦੇਣ ਵਾਲਾ ਆਪਣੇ ਨਾਮ ਦੀ ਰਹਿਮਤ ਕਰੋ। ਐਸੇ ਸਤਿਗੁਰੂ ਤੱਤੀ ਤਵੀ ਤੇ ਬੈਠ ਕੇ ਵੀ ਕੋਈ ਕੌੜਾ ਵਾਕ ਨਹੀਂ, ਉਬਲਦੀ ਦੇਗ ਵਿੱਚ ਬੈਠ ਕੇ ਕੋਈ ਕੌੜਾ ਵਾਕ ਨਹੀਂ। ਤੱਤਾ ਰੇਤਾ ਸੀ ਇਸ ਤੇ ਪੈ ਰਿਹਾ ਹੈ ਤੇ ਫਿਰ ਵੀ ਮਿੱਠੇ ਬਚਨ ਹੈ। ਜਦੋਂ ਸਾਈਂ ਮੀਆਂ ਮੀਰ ਆਇਆ ਵੇਖਿਆ ਬੇਨਤੀ ਕੀਤੀ, ਸਤਿਗੁਰੂ ਮੇਰੇ ਅੱਲਾ ਤਾਲਾ ਇਹ ਕੀ ਭਾਣਾ ਵਰਤਾ ਰਹੇ ਹੋ। ਸਤਿਗੁਰੂ ਕਹਿਣਗੇ ਸਾਈਂ ਜੀ ਤੁਹਾਡੇ ਗਿਆਨ ਵਿੱਚ ਅਜੇ ਕਚਿਆਈ ਹੈ, ਤੁਸੀਂ ਪੁੱਛਿਆ ਸੀ ਸਾਨੂੰ ਅੰਮ੍ਰਿਤਸਰ ਦੀ ਧਰਤੀ ਤੇ ਜਦੋਂ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਲਿਖਵਾ ਰਹੇ ਸਾਂ ਤੇ ਸਾਡੀ ਰਸਨਾ ਚ ਬਚਨ ਸੀ ਵੀ ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉਂ ਬਸਦਾ ਕੋ ਖੋਦੈ ਕੋ ਚੰਦਨ ਲੇਪ ਹੈ। ਤੁਸੀਂ ਸਿਰ ਫੇਰਿਆ ਸੀ ਵੀ ਬ੍ਰਹਮ ਗਿਆਨੀ ਧਰਤੀ ਵਰਗਾ ਕਿਵੇਂ ਹੋ ਸਕਦਾ ਹੈ। ਅਸੀਂ ਕਿਹਾ ਸੀ ਕੋਈ ਸਮਾਂ ਆਵੇਗਾ ਤੇ ਆਪਣੇ ਸਰੀਰ ਤੇ ਵਰਤਾਰਾ ਵਰਤਾ ਕੇ ਵਿਖਾਵਾਂਗੇ। ਅੱਜ ਦੱਸੋ ਉਹ ਸਾਡਾ ਜੀਵਨ ਐਸਾ ਹੈ ਕਿ ਨਹੀਂ। ਧਰਤੀ ਨੂੰ ਕੋਈ ਵੱਢੀ ਜਾਵੇ ਕੋਈ ਟੁੱਕੀ ਜਾਵੇ ਕੋਈ ਗੰਦ ਪਿਸ਼ਾਬ ਸਿੱਟੀ ਜਾਵੇ, ਧਰਤੀ ਕਦੇ ਨਾਰਾਜ਼ ਨਹੀਂ ਹੁੰਦੀ। ਤੇ ਜੇ ਕੋਈ ਫੁੱਲ ਸਿੱਟੀ ਜਾਵੇ ਚੰਦਨ ਦਾ ਲੇਪ ਕਰੀ ਜਾਵੇ ਤੇ ਧਰਤੀ ਕਰੇ ਪ੍ਰਸੰਨ ਨਹੀਂ ਹੁੰਦੇ। ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਦਾ ਜੀਵਨ ਵੀ ਐਸਾ ਹੀ ਹੁੰਦਾ ਹੈ। ਔਰ ਸਾਈਂ ਜੀ ਉੱਠੋ ਸਾਵਧਾਨ ਹੋਵੋ, ਆ ਉਬਲਦੀ ਦੇਗ ਸਾਡਾ ਭਲਾ ਕੀ ਵਿਗਾੜ ਸਕਦੀ ਹੈ। ਜਿਸ ਆਨੰਦ ਵਿੱਚ ਅਸੀਂ ਹਰ ਕੀ ਪੌੜੀ ਤੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚੁੱਭੇ ਲਾਉਂਦੇ ਸੀ ਨਾ, ਇਹ ਉਬਲਦੀ ਦੇਗ ਵੀ ਸਾਨੂੰ ਉਹੀ ਆਨੰਦ ਦੇ ਰਹੀ ਹੈ। ਆ ਤੱਤੀ ਤਵੀ ਸਾਡਾ ਕੀ ਵਿਗਾੜ ਸਕਦੀ ਹੈ। ਹਰਿਮੰਦਰ ਸਾਹਿਬ ਦੇ ਅੰਦਰ ਬੈਠਦੇ ਸੀ ਤੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਿੰਦੇ ਸਨ, ਆ ਸਾਨੂੰ ਤੱਤੀ ਤਵੀ ਵੀ ਉਹੀ ਨਜ਼ਾਰਾ ਦੇ ਰਹੀ ਹੈ। ਆ ਤੱਤਾ ਤੱਤਾ ਰੇਤਾ ਸਾਡੀ ਸਾਈਂ ਜੀ ਕੀ ਵਿਗਾੜ ਸਕਦਾ ਹੈ। ਜਦੋਂ ਹਰਿਮੰਦਰ ਸਾਹਿਬ ਬੈਠਦੇ ਸਨ ਸੰਗਤਾਂ ਚੰਦਨਪੂਰ ਪਾਉਂਦੀਆਂ ਸਨ, ਆ ਤੱਤਾ ਰੇਤਾ ਸਾਨੂੰ ਚੰਦਨਪੂਰ ਹੀ ਪ੍ਰਤੀਤ ਹੋ ਰਿਹਾ। ਸਾਈਂ ਜੀ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰੂ ਤੇ ਸੋਝੀ ਪਾਈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ, ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਏ। ਐਸੇ ਬਚਨ ਕਹਿਣੇ ਵੀ ਨਹੀਂ ਕੋਈ ਸਾਡੇ ਕਿਸੇ ਨਾਲ ਈਰਖਾ ਭਾਵ, ਨਾ ਸਾਡਾ ਕੋਈ ਦੁਸ਼ਮਣ ਤੇ ਨਾ ਸਾਡਾ ਕੋਈ ਵੈਰੀ। ਐਸੀ ਸਮਦ੍ਰਿਸ਼ਟੀ ਵਾਲੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਹੀ ਹਨ। ਮਹਾਂਪੁਰਖ ਵੱਡੇ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਕਿਹਾ ਕਰਦੇ ਸੀ, ਜਿਹੜਾ ਸੁਖਮਨੀ ਸਾਹਿਬ ਦੇ ਅੰਦਰ ਅਸੀਂ ਬ੍ਰਹਮ ਗਿਆਨੀ ਵਾਲੀ ਅਸ਼ਟਪਦੀ ਦਾ ਪਾਠ ਕਰਦੇ ਹਾਂ, ਜਿਹੜੇ ਲੱਖਣ ਬ੍ਰਹਮ ਗਿਆਨੀ ਦੇ ਗੁਰੂ ਅਰਜਨ ਸਾਹਿਬ ਨੇ ਕੀਤੇ ਹੋਏ ਨੇ, ਐਸੇ ਬ੍ਰਹਮ ਗਿਆਨੀ ਧੰਨ ਗੁਰੂ ਅਰਜਨ ਸਾਹਿਬ ਹੀ ਹੋ ਸਕਦੇ ਹਨ। ਐਸੇ ਬ੍ਰਹਮ ਸਰੂਪ ਦਾ ਸਰੂਪ ਐਸੇ ਸਮਿਲਤ ਹੋਏ ਹੋਏ ਉਹਨਾਂ ਸਤਿਗੁਰ ਰਸਨਾਂ ਤੋਂ ਚਾਰੀ ਹੋਈ ਬਾਣੀ ਦੇ ਬਚਨ ਹੈ। ਆਪਾਂ ਰਲ ਮਿਲ ਕੇ ਗੁਰੂ ਕੇ ਗੁਣ ਗਾਉਣ ਦਾ ਯਤਨ ਕਰਦੇ ਹਾਂ। ਸਹਿਜ ਕਿਰਤੀ ਦੇ ਪਵਿੱਤਰ ਸਲੋਕ ਪੜ੍ਹਨ ਵਿੱਚ ਭਾਵੇਂ ਮਹਿੰਗੀ ਬਾਣੀ ਹੈ, ਸਤਿਗੁਰੂ ਨੇ ਸਿਧਾਂਤ ਕਿਰਪਾ ਕਰਕੇ ਵੱਡਾ ਭਾਰੀ ਬਖਸ਼ਿਆ ਹੋਇਆ। ਕੱਲ੍ਹ ਦੇ ਦੀਵਾਨ 'ਚ ਬੇਨਤੀ ਕੀਤੀ ਸੀ, ਪੰਜ ਵਿਕਾਰ ਬੜੇ ਪ੍ਰਬਲ ਨੇ, ਉਹਨਾਂ ਵਿੱਚੋਂ ਆਗੂ ਮੰਨਿਆ ਹੋਇਆ ਮੋਹ। ਸਤਿਗੁਰੂ ਨੇ ਮੋਹ ਤੋਂ ਸ਼ੁਰੂ ਕੀਤਾ ਸੀ ਵੀ ਹੇ ਅਜਿੱਤ ਸੂਰ ਸੰਗਰਾਮੰ ਅਤ ਵਲਣਾ ਬਹੁ ਮਰਦਨ ਹੈ, ਬੜਾ ਤੂੰ ਅਜਿੱਤ ਸੂਰਮੈਂ ਰਣ ਭੂਮੀ 'ਚ ਵੱਡੇ ਵੱਡਿਆਂ ਨੂੰ ਤੂੰ ਹਰਾ ਦਿੱਤਾ ਹੈ, ਮੋਹ ਨੇ ਤਾਂ ਸਭ ਨੂੰ ਅਧੀਨ ਕੀਤਾ ਹੋਇਆ ਹੈ। ਫਿਰ ਹਜ਼ੂਰ ਨੇ ਦੂਸਰਿਆਂ ਬਾਰੇ ਬਚਨ ਕਹਿ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਭਾਵਨ ਹੈ, ਹੇ ਤਾਰਣੰ ਤ੍ਰੈ ਲੋਕ ਗਮਿਅੰ ਜਪ ਤਪਸੀਲ ਬੇਦਾਰਨ ਹੈ, ਹੇ ਕਾਮ ਤੂੰ ਏਡਾ ਮਾੜਾ, ਵੱਡੀਆਂ ਵੱਡੀਆਂ ਨੇ ਜਪੀਆਂ ਨੇ ਜਪ ਤਪੀਆਂ ਨੇ ਤਾਪ, ਨਰਮ ਸੁਭਾਅ ਵਾਲਾ ਨਰਮ ਸੁਭਾਅ ਸਭ ਦੇ ਨਾਸ ਕਰ ਦਿੰਦਾ ਹੈ। ਕ੍ਰੋਧ ਬਾਬਤ ਬਚਨ ਕੈਸੀ, ਹੇ ਕ੍ਰੋਧਹੰ ਕਦੰਚ ਕਰਣਾ ਨਾ ਉਹ ਪਰਜਤੇ, ਹੇ ਕ੍ਰੋਧ ਜੋ ਤੂੰ ਹਿਰਦੇ 'ਚ ਆ ਜਾਂਦਾ ਕਦੇ ਨਾ, ਇਸੇ ਤਰ੍ਹਾਂ ਕਰਨਾ ਕਿਰਪਾ ਜਿਹੜੀ ਹੈ ਨਾ ਉਹ ਹਿਰਦੇ 'ਚ ਕਦੇ ਪੈਦਾ ਹੀ ਨਹੀਂ ਹੋਣ ਦਿੰਦਾ, ਏਡਾ ਤੂੰ ਭੈੜੇ ਸੁਭਾਅ ਵਾਲਾ ਹੈ। ਲੋਭ ਦੇ ਪ੍ਰਸਾਏ ਹਜ਼ੂਰ ਨੇ ਕਿਹਾ ਸੀ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ, ਅਨਕ ਲਹਿਰੀ ਕਲੋਲ ਤੇ, ਤਾਵੰਤ ਜੀਆਂ ਬਹੁ ਪ੍ਰਕਾਰ ਅਨਕ ਪਹੰਤ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕ੍ਰੋਧ ਅਖਾਦ ਖਾਦਿੰ ਅਸਾਜਿੰ ਸਾਜ ਸੁਮੱਜਿਆ। ਸੋ ਹਜ਼ੂਰ ਕਹਿਣਗੇ, ਹੇ ਲੋਭ ਤੂੰ ਸਾਰਿਆਂ ਦੇ ਸਿਰਮੌਰ ਹੈ, ਸਾਰਿਆਂ 'ਤੇ ਚੰਬੜਿਆ ਹੋਇਆ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਨਾ ਖਾਣ ਯੋਗ ਵਸਤੂਆਂ ਵੀ ਲੋਭੀ ਆਦਮੀ ਖਾਣ ਤੋਂ ਗੁਰੇਜ ਨਹੀਂ ਕਰਦਾ, ਨਾ ਪਾਉਣ ਯੋਗ ਕੱਪੜੇ ਵੀ ਪਾ ਲੈਂਦਾ ਲੋਭੀ ਆਦਮੀ, ਐਸਾ ਸੁਭਾਅ ਬਣਿਆ ਹੋਇਆ। ਸੋ ਸਤਿਗੁਰੂ ਕਹਿਣਗੇ, ਨਾ ਇਹਨੂੰ ਨੱਚ ਮਿੱਤਰੰ ਨੱਚ ਇਸ਼ਟੰ ਨੱਚ ਬਾਂਧਵ, ਨਾ ਤਾਂ ਇਹਨਾਂ ਕੋ ਮਿੱਤਰ ਦੀ ਸ਼ਰਮ ਹੈ, ਨਾ ਇਸ਼ਟ ਦੀ ਸ਼ਰਮ ਹੈ, ਨਾ ਸੰਬੰਧੀਆਂ ਦੀ ਕੋਈ ਸ਼ਰਮ ਹਜ਼ਾਰ ਰੱਖਦਾ ਹੈ। ਨੱਚ ਮਾਤ ਪਿਤਾ ਤਵ ਲੱਜਿਆ, ਨਹੀਂ ਮਾਤਾ ਪਿਤਾ 'ਤੇ ਲੱਜਿਆ ਸ਼ਰਮ ਵੀ ਨਹੀਂ ਰੱਖਦਾ, ਮਾਤਾ ਪਿਤਾ ਦਾ ਵੀ ਗਲ ਘੁੱਟ ਦਿੰਦਾ ਲੋਭੀ ਆਦਮੀ। ਸੋ ਪਰਮੇਸ਼ੁਰ ਕਿਰਪਾ ਕਰੇ ਤਾਂ ਭਾਈ ਬਚ ਸਕਦੇ। ਹੰਕਾਰ ਬਾਬਤ ਵੀ ਹਜ਼ੂਰ ਨੇ ਕਿਹਾ, ਹੰਕਾਰ ਪਪਾਤਮਾ, ਹੇ ਹੰਕਾਰ ਤੂੰ ਬਹੁਤਾ ਹੀ ਪਾਪ ਆਤਮਾ ਵਾਲਾ ਹੈ। ਪੰਜਾਂ ਵਿਕਾਰਾਂ ਬਾਰੇ ਹਜ਼ੂਰ ਨੇ ਕਿਰਪਾ ਕਰਕੇ ਫਰਮਾਇਆ। ਫਿਰ ਸਾਨੂੰ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰਨ ਦੀ ਯੋਗਤ ਫਰਮਾਈ, ਹੇ ਪ੍ਰਾਣਨਾਥ ਗੋਬਿੰਦ ਹੈ ਕਿਰਪਾ ਨਿਧਾਨ ਜਗਤ ਗੁਰੋ, ਹੇ ਕਿਰਪਾ ਦੇ ਨਿਧਾਨ ਖਜ਼ਾਨੇ ਜਗਤ ਦੇ ਗੁਰੂ ਪੂਜਨੀਕ ਸਤਿਗੁਰੂ ਪਰਮੇਸ਼ਰ ਜੀ, ਤੇਰੇ ਚਰਨਾਂ 'ਚ ਸਾਡੀ ਇਹ ਫਰਿਆਦ ਹੈ, ਸਾਡੀ ਬੇਨਤੀ ਹੈ। ਅਖੀਰਲੀ ਤੁਕ ਵਿੱਚ ਹਜ਼ੂਰ ਕਹਿਣਗੇ, ਹੇ ਪਰਮੇਸ਼ਰ ਸਾਡੇ 'ਤੇ ਕਿਰਪਾ ਕਰ, ਸਰੀਰ ਸਵੱਸਥ ਖੀਣ ਸਮੇਂ, ਜਦੋਂ ਤੱਕ ਸਾਡਾ ਸਰੀਰ ਸਵੱਸਥ ਹੈ ਨਾ ਨੌਜਵਾਨ ਅਵਸਥਾ ਹੈ, ਕੋਈ ਰੋਗ ਨਹੀਂ, ਕੋਈ ਬਿਮਾਰੀ ਨਹੀਂ, ਉਦੋਂ ਵੀ ਤੇਰਾ ਨਾਮ ਸਿਮਰਦੇ ਰਹੀਏ ਤੇ ਜਦੋਂ ਬੁਢੇਪਾ ਆ ਕੇ ਸਰੀਰ ਰੋਗੀ ਹੋ ਜਾਵੇ, ਬਿਸਤਰੇ ਤੇ ਪੈ ਜਾਈਏ, ਅੰਤਲਾ ਸਮਾਂ ਆ ਜਾਵੇ, ਖੀਣ ਸਮਾਂ ਹੈ, ਜਦੋਂ ਬਲ ਸਾਰਾ ਖੀਣ ਹੋ ਜਾਵੇ ਸਰੀਰ ਦਾ, ਸਾਰੇ ਇੰਦਰੀਏ ਜਵਾਬ ਦੇ ਜਾਣ, ਸਾਹ ਕੇਵਲ ਚੱਲਦੇ ਹੋਣ, ਉਸ ਵੇਲੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵ ਹੈ। ਹੇ ਪਰਮੇਸ਼ਰ, ਅੰਤਲੇ ਸਾਹ ਤੱਕ ਤੇਰਾ ਸਿਮਰਨ ਕਰਦੇ ਰਹੀਏ ਦਾਤਾ, ਇਹ ਸਾਡੇ ਤੇ ਕਿਰਪਾ ਕਰ, ਇਹ ਸਾਡੇ ਤੇ ਰਹਿਮਤ ਕਰ। ਇਹ ਬਚਨ ਇੱਥੋਂ ਤੱਕ ਆਪ ਜੀ ਦੀ ਸੇਵਾ ਚ ਬੇਨਤੀ ਕੀਤੀ ਸੀ, ਅੱਗੇ ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਪਾਸ, ਹਰੀ ਲਾਲ ਕ੍ਰਿਸ਼ਨ ਲਾਲ ਕਾਂਸ਼ੀ ਦੇ ਪੰਡਿਤ ਸਤਿਗੁਰਾਂ ਨੂੰ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰਕੇ ਦੱਸੋ ਇਹ ਸਰੀਰ ਦੀ ਰੱਖਿਆ ਕਿਵੇਂ ਹੋ ਸਕਦੀ ਹੈ, ਰੱਖਿਆ ਕਿਵੇਂ ਹੁੰਦੀ ਹੈ, ਕਿਸ ਤਰੀਕੇ ਨਾਲ ਇਹ ਸਰੀਰ ਦੀ ਸਹਾਇਤਾ ਹੁੰਦੀ ਹੈ। ਸੋ ਹਜ਼ੂਰ ਕਿਰਪਾ ਕਰਕੇ ਉਪਦੇਸ਼ ਦੇ ਰਹੇ ਨੇ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦਿਆਂ ਹੋਇਆ ਗੱਜ ਕੇ ਕਹੋ, ਸਤਨਾਮ ਸ੍ਰੀ ਵਾਹਿਗੁਰੂ।
ਸਿਰ ਮਸਤਕ ਰੱਖਿਆ ਪਾਰ ਬ੍ਰਹਮ।
ਹਜ਼ੂਰ ਕਹਿਣਗੇ ਹਰੀ ਲਾਲ ਕ੍ਰਿਸ਼ਨ ਲਾਲ ਜੀ, ਸਿਰ ਮਸਤਕ, ਸਿਰ ਤੇ ਮਸਤਕ ਮੱਥਣ, ਇਹਦੀ ਰੱਖਿਆ ਸਹਾਇਤਾ ਕਰਦਾ ਹੈ ਪਾਰ ਬ੍ਰਹਮ, ਜਿਹੜਾ ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ ਵਿਆਪਕ ਸਰੂਪ ਹੈ ਨਾ ਪਰਮੇਸ਼ਰ, ਉਹ ਸਿਰ ਦੀ ਤੇ ਮੱਥੇ ਦੀ ਰੱਖਿਆ ਸਹਾਇਤਾ ਕਰਦਾ ਪਾਰ ਬ੍ਰਹਮ, ਉਹਦਾ ਸਿਮਰਨ ਕਰਨਾ ਚਾਹੀਦਾ ਹੈ।
ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ।
ਹਸਤ ਹੱਥਾਂ ਦੀ ਤੇ ਕਾਇਆ ਸਰੀਰ ਦੀ ਰੱਖਿਆ ਕਰਦਾ ਹੈ ਉਹ ਪਰਮ ਈਸ਼ਵਰ ਨਿਰੰਕਾਰ ਹੈ, ਉਸ ਪਰਮ ਈਸ਼ਵਰ ਵਾਹਿਗੁਰੂ ਨਿਰੰਕਾਰ ਦਾ ਸਿਮਰਨ ਕਰਨਾ ਚਾਹੀਦਾ ਹੈ। ਹੱਥਾਂ ਦੀ, ਸਰੀਰ ਦੀ, ਕਾਇਆ ਦੀ ਉਹ ਪਰਮੇਸ਼ਰ ਸੰਭਾਲ ਕਰਦਾ ਹੈ।
ਆਤਮਾ ਰੱਖਿਆ ਗੋਪਾਲ ਸੁਆਮੀ।
ਜਿਹੜਾ ਗੋ ਪਿਰਥਵੀ ਦਾ ਪਾਲ ਪਾਲਣ ਕਰਨ ਵਾਲਾ ਸੁਆਮੀ ਮਾਲਕ ਹੈ ਨਾ, ਉਹ ਆਤਮ ਰੱਖਿਆ ਹੈ। ਆਤਮ ਨਾਮ ਇੱਥੇ ਮਨ ਦਾ ਹੈ, ਉਹ ਸਾਡੇ ਮਨ ਦੀ ਰੱਖਿਆ ਸਹਾਇਤਾ ਕਰਦਾ ਗੋਪਾਲ ਸੁਆਮੀ, ਉਹਦਾ ਸਿਮਰਨ ਕਰਨਾ ਚਾਹੀਦਾ ਹੈ।
ਧਨ ਚਰਨ ਰੱਖਿਆ ਜਗਦੀਸ਼ਵਰ ਹੈ।
ਇਹ ਧਨ ਚਰਨ ਰੱਖਿਆ, ਧਨ ਦੀ, ਪਦਾਰਥਾਂ ਦੀ ਤੇ ਸਾਡੇ ਪੈਰਾਂ ਦੀ ਰੱਖਿਆ ਸਹਾਇਤਾ ਜਗਦੀਸ਼ਵਰ ਹੈ, ਜਿਹੜਾ ਜਗਤ ਦਾ ਈਸ਼ਵਰ ਹੈ ਨਾ ਪਰਮੇਸ਼ਰ, ਉਹ ਰੱਖਿਆ ਸਹਾਇਤਾ ਕਰਨ ਵਾਲਾ ਹੈ, ਉਹਦਾ ਭਾਈ ਸਿਮਰਨ ਭਜਨ ਕਰਨਾ ਚਾਹੀਦਾ ਹੈ।
ਲਰਬ ਰੱਖਿਆ ਗੁਰਦਿਆਲ ਹੈ।
ਉਹ ਦਿਆਲੂ ਕਿਰਪਾਲੂ ਸਤਿਗੁਰੂ ਪਰਮੇਸ਼ਰ ਸਰਬ ਰੱਖਿਆ, ਸਰਬ ਔਰ, ਸਰਬ ਪ੍ਰਕਾਰ, ਸਾਰੇ ਤਰ੍ਹਾਂ ਕਰਕੇ ਉਹ ਦਿਆਲੂ ਕਿਰਪਾਲੂ ਪਰਮੇਸ਼ਰ ਰੱਖਿਆ ਸਹਾਇਤਾ ਕਰਨ ਯੋਗ ਹੈ।
ਪੈ ਦੁਖ ਬਿਨਾਸਨ ਹੈ।
ਇਸ ਵਾਹਿਗੁਰੂ ਪਰਮੇਸ਼ਰ ਦੇ ਦਿਆਲੂ ਕਿਰਪਾਲੂ ਦੇ ਸਿਮਰਨ ਕਰਨ ਦੇ ਨਾਲ ਭੈ ਦੁਖ ਬਿਨਾਸਨ ਹੈ। ਭੈ ਜਿਹੜਾ ਹੈ, ਜੇ ਭੈ ਭੈ ਪਰ ਲੋਕ ਪੈ, ਜਨਮ ਵੇਦਨਾ ਜਾਤ, ਅਨਰੱਖਿਆ ਅਰ ਗੁਪਤ ਭੈ ਅਕਸ ਮਾਤਰ ਭੈ ਸਾਤ, ਇਹ ਜਿਹੜਾ ਸੱਤ ਪ੍ਰਕਾਰ ਦਾ ਭਰਮ ਭੈ ਹੈ ਇਹ ਵੀ ਨਿਵਿਰਤ ਹੋ ਜਾਂਦਾ ਹੈ, ਤੇ ਜਿੰਨੇ ਦੁੱਖ ਨੇ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਲ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਤਹਾਏ, ਵੈਦ ਨਾ ਭੋਲੇ ਦਾਰੂ ਲਾਏ, ਸਭ ਦੁੱਖਾਂ ਦੀ ਨਿਵਿਰਤੀ ਹੋ ਜਾਂਦੀ ਹੈ। ਉਹ ਵਾਹਿਗੁਰੂ ਪਰਮੇਸ਼ਰ ਐਸਾ ਸਰਬ ਕਲਾ ਸਮਰੱਥ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਭਾਈ ਸਿਮਰਨ ਕਰੋ, ਸਾਰੇ ਤਰੀਕਿਆਂ ਨਾਲ ਉਹ ਪਰਮੇਸ਼ਰ ਕਿਰਪਾ ਕਰਕੇ ਰੱਖਿਆ ਸਹਾਇਤਾ ਕਰੇਗਾ। ਇਸੇ ਪ੍ਰਕਾਰ ਆਰੰਭ ਤੋਂ
ਸਿਰ ਮਸਤਕ ਰੱਖਿਆ ਪਾਰ ਬ੍ਰਹਮ।
ਸਤਿਗੁਰੂ ਕਹਿਣ ਲੱਗੇ, ਹੇ ਭਾਈ, ਸਿਰ ਤੇ ਮਸਤਕ ਮੱਥਾ ਰੱਖਿਆ ਹੋਇਆ ਭਾਈ ਤਾਂ ਹੀ ਸਫਲ ਹੈ ਨਾ, ਜੇ ਪਾਰ ਬ੍ਰਹਮ ਪਰਮੇਸ਼ਰ ਦੇ ਜੇ ਗੁਣ ਗਾਉਂਦੇ ਹਾਂ। ਇਹ ਸਰੀਰ ਸਾਰਾ ਤਾਂ ਹੀ ਸਫਲ ਹੈ, ਹਜ਼ੂਰ ਦੇ ਬਚਨ ਨੇ, ਪਾਵ ਸੁਹਾਵੇ ਜਾਂ ਤਾਂ ਉਹ ਤੇਰੇ ਜੁਲਦੇ, ਸੀਸ ਸੁਹਾਵਾ ਚਰਣੀ, ਮੁੱਖ ਸੁਹਾਵਾ ਜਾਂ ਤਾਂ ਉਹ ਜਸ ਗਾਵੈ, ਜੀਓ ਪਿਆ ਤਾਂ ਉਹ ਸਰਣੀ। ਇਹ ਸਰੀਰ ਤਾਂ ਹੀ ਸਫਲ ਹੈ ਜੇ ਗੁਰੂ ਕੀ ਸ਼ਰਨ ਵਿੱਚ ਆਉਂਦਾ ਹੈ, ਜ਼ੁਬਾਨ ਤਾਂ ਸਫਲ ਹੀ ਹੈ ਜੇ ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਤੇ ਮਾਸ ਦਾ ਟੁਕੜਾ ਮੂੰਹ 'ਚ ਰੱਖਣ ਦਾ ਕੀ ਲਾਭ ਹੈ। ਸੋ ਅੱਖਾਂ ਤਾਂ ਹੀ ਸਫਲੀਆਂ ਨੇ ਜੇ ਵਾਹਿਗੁਰੂ ਦੇ ਦਰਸ਼ਨ ਦੀਦਾਰ ਗੁਰਸਿੱਖਾਂ ਦੇ, ਗੁਰੂ ਕੀ ਸਾਧ ਸੰਗਤ ਦੇ ਦਰਸ਼ਨ ਕਰਦੀਆਂ ਹਨ। ਸੋ ਕੰਨ ਤਾਂ ਹੀ ਸਫਲ ਹੈ ਭਾਈ ਜੇ ਵਾਹਿਗੁਰੂ ਦੀ ਬਾਣੀ, ਗੁਰੂ ਕਾ ਸਿਮਰਨ ਸੁਣਦੇ ਨੇ, ਤਾਂ ਹੀ ਇਹ ਸਾਡੇ ਕੰਨ ਵੀ ਸਫਲੇ ਹਨ। ਪੈਰ ਸੰਗਤ ਵਿੱਚ ਚੱਲ ਕੇ ਜਾਂਦੇ ਨੇ ਤਾਂ ਸਫਲੇ ਹਨ। ਸੋ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨ ਗੁਰੂ ਅਰਜਨ ਸਾਹਿਬ ਦੇ ਆਪਾਂ ਪੜ੍ਹਦੇ ਹੀ ਹੈ, ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ ਦਿਨੋ ਦਿਨ ਘਟੀਐ। ਸੋ ਸਰੀਰ ਤਾਂ ਹੀ ਰੱਖਿਆ ਹਜ਼ੂਰ ਕਹਿਣਗੇ, ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਵਿਆਪਕ ਹੈ ਪਰਮੇਸ਼ਰ, ਜੇ ਉਹਦਾ ਭਾਈ ਚਿੰਤਨ ਕਰਦੇ ਐ ਤਾਂ ਸਿਰ ਤੇ ਮੱਥਾ ਰੱਖਿਆ ਹੋਇਆ ਤਾਂ ਹੀ ਸਫਲਾ ਹੈ, ਨਹੀਂ ਤੇ ਸਿਰ ਦਾ ਕੀ ਫਾਇਦਾ ਹੈ, ਕੀ ਮੱਥੇ ਦਾ ਲਾਭ ਹੈ। ਇਹ ਤਾਂ ਗੁਰੂ ਕੇ ਚਰਨਾਂ ਤੇ ਝੁਕੇ ਤੇ ਸੋਹਣਾ ਲੱਗਦਾ, ਐਵੇਂ ਕਰਿਆ ਉਹਦੇ ਗਿੱਟੇ ਫੜ ਕਰਿਆ ਉਹਦੇ ਅੱਗੇ ਮੱਥੇ ਟੇਕਦਾ, ਫਿਰ ਕੋਈ ਹੰਨੇ ਦੀ ਕੋਈ ਬੰਨੇ ਦੀ ਕੋਈ ਪਹਾੜਾਂ ਵਾਲੇ ਰੰਨੇ ਦੀ ਕੋਈ ਢੋਲ ਢਮੱਕਾ ਸਰਵਰ ਦਾ। ਸੋ ਗੁਰੂ ਕੇ ਸਿੱਖ ਦਾ ਸਿਰ ਹੈ, ਸੋ ਗੁਰੂ ਕੇ ਚਰਨਾਂ ਤੇ ਖਾਲਸਾ ਜੀ ਝੁਕਦਾ ਸੋਹਣਾ ਲੱਗਦਾ ਹੈ, ਮੱਥਾ ਗੁਰੂ ਕੇ ਚਰਨਾਂ ਤੇ ਆ ਕੇ ਲਾਉਣਾ ਚਾਹੀਦਾ ਹੈ, ਤਾਂ ਹੀ ਰੱਖਿਆ ਹੋਇਆ ਸਫਲ ਹੈ। ਜੇ ਪਾਰ ਬ੍ਰਹਮ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ,
ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ,
ਹਸਤ ਹੱਥ ਜਿਹੜਾ ਖਾਲਸਾ ਜੀ ਰੱਖੇ ਹੋਏ ਹਜ਼ੂਰ ਕਹਿੰਦੇ ਤਾਂ ਹੀ ਸਫਲੇ ਹੈ ਨਾ, ਜੇ ਗੁਰੂ ਕੇ ਸਿੱਖਾਂ ਦੇ ਜੋੜੇ ਝਾੜਦੇ ਹੈ, ਤੱਪੜ ਝਾੜ ਕੇ ਵਿਛਾਉਂਦੇ ਹੈ, ਦਰੀਆਂ ਝਾੜਨੀਆਂ, ਝੂਠੇ ਭਾਂਡੇ ਮਾਂਜਣੇ, ਗੁਰੂ ਕੇ ਸਿੱਖਾਂ ਦੀ ਸੇਵਾ ਕਰਨੇ। ਸੋ ਸਰੀਰ ਵੀ ਹਜ਼ੂਰ ਕਹਿੰਦੇ ਤਾਂ ਹੀ ਭਾਈ ਰੱਖਿਆ ਹੋਇਆ ਸਫਲ ਹੈ, ਜੇ ਗੁਰੂ ਕੀ ਸਾਧ ਸੰਗਤ ਵਿੱਚ ਚੱਲ ਕੇ ਆਉਂਦਾ, ਗੁਰੂ ਕੀ ਸੇਵਾ ਕਰਦਾ ਹੈ। ਨਹੀਂ ਤਾਂ ਹਜ਼ੂਰ ਕਹਿੰਦੇ ਨੇ ਜੇ ਹੱਥ ਸੇਵਾ ਨਹੀਂ ਕਰਦੇ, ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰਨੇ ਫਲ ਕਰਨੀ, ਭਾਈ ਗੁਰਦਾਸ ਸਾਹਿਬ ਜੀ ਦੇ ਪਵਿੱਤਰ ਬਚਨ ਹਨ। ਜੇ ਹੱਥਾਂ ਨਾਲ ਗੁਰੂ ਕੀ ਸੇਵਾ ਨਹੀਂ, ਕੋਈ ਗੁਰੂ ਕੀ ਸਤਸੰਗਤ ਦੀ ਸੇਵਾ ਨਹੀਂ, ਤਾਂ ਇਹਨਾਂ ਹੱਥਾਂ ਦਾ ਕਰਨਾ ਵੀ ਕੀ ਹੈ। ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਆਪਾਂ ਪੜ੍ਹਦੇ ਹੋਵਾਂਗੇ ਵੀ ਹੱਥ ਪੈਰ ਤਾਂ ਹੀ ਸਫਲੇ ਨੇ ਜੇ ਗੁਰੂ ਘਰ ਦੀ ਸੇਵਾ ਕਰਦੇ ਹਨ। ਸੋ ਨਹੀਂ ਤਾਂ ਖਾਲਸਾ ਜੀ ਇਹ ਤ੍ਰਿਗਾਕਾਰ ਲਾਣਤ ਯੋਗ ਨੇ, ਕਿਸੇ ਅਰਥ ਵਿੱਚ ਵੀ ਇਹ ਸਰੀਰ ਰੱਖਿਆ ਹੋਇਆ, ਇਹਨਾਂ ਹੱਥਾਂ ਦੀ ਕੋਈ ਲਾਭ ਨਹੀਂ, ਕੋਈ ਪ੍ਰਾਪਤੀ ਨਹੀਂ। ਹਜ਼ੂਰ ਦੇ ਜਿਵੇਂ ਬਚਨ ਆਉਂਦੇ ਨੇ ਖਾਲਸਾ ਜੀ, ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚੌਜੀ ਪ੍ਰੀਤਮ ਗਰੀਬ ਨਿਵਾਜ, ਜਦੋਂ ਸਾਹਿਬਜ਼ਾਦ ਸ਼ਹੀਦ ਹੋਏ ਚਮਕੌਰ ਦੀ ਗੜੀ ਤੋਂ ਹਜ਼ੂਰ ਸੱਚੇ ਪਾਤਸ਼ਾਹ ਬਾਹਰ ਨਿਕਲੇ, ਅੱਗੇ ਮਾਲਵੇ ਵਿੱਚ ਆਏ, ਸੋ ਹਜ਼ੂਰ ਘੋੜੇ ਤੇ ਚੜੇ ਹੋਏ, ਪਿਆਸ ਬੜੀ ਲੱਗੀ ਹੋਏ, ਆਵਾਜ਼ ਦਿੱਤੀ ਕੋਈ ਸਾਨੂੰ ਉੱਠ ਕੇ ਕੋਈ ਠੰਡਾ ਜਲ ਕੋਈ ਛਕਾਓ। ਅਮੀਰ ਘਰ ਦਾ ਨੌਜਵਾਨ ਗੱਭਰੂ ਲੜਕਾ, ਸੋ ਪਾਣੀ ਦਾ ਸੁੰਦਰ ਕਟੋਰਾ ਭਰਿਆ ਤੇ ਹਜ਼ੂਰ ਦੇ ਅੱਗੇ ਲਿਆਂਦਾ, ਸਤਿਗੁਰੂ ਘੋੜੇ ਤੇ ਚੜੇ ਹੋਏ, ਲਓ ਮਹਾਰਾਜ ਆ ਜਲ ਛਕ ਲਾਉਣ। ਸਤਿਗੁਰੂ ਨੇ ਬਰਤਨ ਤਾਂ ਹੱਥ ਵਿੱਚ ਫੜ ਲਿਆ, ਪਰ ਜਦੋਂ ਉਹਦੇ ਹੱਥਾਂ ਵੱਲ ਵੇਖਿਆ ਬਹੁਤੇ ਨਰਮ ਜਿਹੇ ਸਨ, ਜਿਸ ਤੋਂ ਭਾਵ ਸੀ ਕਿ ਇਹਨੇ ਕੋਈ ਕੰਮ ਨਹੀਂ ਕੀਤਾ ਹੋਵੇਗਾ, ਕੰਮ ਵਾਲੇ ਹੱਥ ਨਹੀਂ। ਸਤਿਗੁਰੂ ਕਹਿਣਗੇ ਕਾਕਾ ਕੀ ਕੰਮ ਕਰਦਾ ਹੁੰਦਾ ਹੈ, ਬੇਨਤੀ ਕੀਤੀ ਮਹਾਰਾਜ ਅੱਜ ਹੀ ਕੀਤਾ, ਪਹਿਲੇ ਦਿਨ ਜਿਹੜਾ ਤੁਹਾਡੇ ਲਈ ਜਲ ਲਿਆਂਦਾ ਹੈ, ਨਹੀਂ ਤਾਂ ਬਿਸਤਰਾ ਵਿਛਾਉਣ ਵਾਲੇ ਨੌਕਰ ਹੋਰ ਨੇ, ਰੋਟੀ ਖਵਾਉਣ ਵਾਲੇ ਹੋਰ ਨੇ, ਮੁੱਠੀ ਚਾਪੀ ਵਾਲੇ ਵੱਖਰੇ ਰੱਖੇ ਹੋਏ ਨੇ, ਸੋ ਕੋ ਕੰਮ ਕਰਨ ਦੀ ਕਦੇ ਲੋੜ ਹੀ ਨਹੀਂ ਪਈ। ਹਜ਼ੂਰ ਨੂੰ ਭਾਵੇਂ ਪਿਆਸ ਲੱਗੀ ਸੀ, ਪਰ ਉਹ ਕਟੋਰਾ ਹਜ਼ੂਰ ਨੇ ਬਰਤਨ ਪਾਣੀ ਵਾਲਾ ਡੋਲ ਦਿੱਤਾ। ਸੱਚੇ ਪਾਤਸ਼ਾਹ ਤੁਸੀਂ ਤਾਂ ਕਹਿੰਦੇ ਸੀ ਪਿਆਸ ਲੱਗੀ ਹੈ ਜਲ ਛਕਣਾ ਹੈ, ਤੇ ਛਕਿਆ ਨਹੀਂ। ਸਤਿਗੁਰੂ ਕਹਿਣਗੇ ਘਰ ਇੱਕ ਮੁਰਦੇ ਦੇ ਹੱਥਾਂ ਦਾ ਵੀ ਕੋਈ ਖਾਂਦਾ, ਤੇਰੇ ਹੱਥ ਮੁਰਦੇ ਨੇ ਜੇ ਗੁਰੂ ਘਰ ਦੀ ਸੇਵਾ ਨਹੀਂ ਕਰਦਾ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ ਹੱਥਾਂ ਦਾ ਕੀ ਫਾਇਦਾ ਹੈ ਜੇ ਗੁਰੂ ਕੀ ਸੇਵਾ ਨਹੀਂ ਕਰਨੀ, ਗੁਰਸਿੱਖਾਂ ਦੀ ਸੇਵਾ ਨਹੀਂ ਕਰਨੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਸੋ ਤੱਪੜ ਝਾੜ ਕੇ ਵਿਛਾਉਣੇ, ਦਰੀਆਂ ਝਾੜ ਕੇ ਵਿਛਾਉਣੀਆਂ, ਗੁਰਸਿੱਖਾਂ ਦੇ ਜੋੜੇ ਸਾਫ ਕਰਨੇ, ਜੂਠੇ ਬਰਤਨ ਮਾਂਜਣੇ, ਪੱਖੇ ਦੀ ਸੇਵਾ ਕਰਦੇ ਹੁੰਦੇ ਸੀ ਪੁਰਾਣੇ ਸਮੇਂ 'ਚ, ਅੱਜ ਕੱਲ੍ਹ ਤਾਂ ਨਵਾਂ ਬਿਜਲੀ ਨਾਲ ਪੱਖੇ ਚੱਲਣ ਵਾਲੇ ਨੇ, ਤੁਹਾਡੇ ਤਾਂ ਵੈਸੇ ਲੋੜ ਨਹੀਂ। ਸੋ ਖਾਲਸਾ ਜੀ ਇਹ ਗੁਰੂ ਘਰ ਦੀਆਂ ਸੇਵਾਵਾਂ ਹੁੰਦੀਆਂ ਨੇ, ਸੋ ਜੇ ਸੇਵਾ ਕਰਦੇ ਹੈ ਤਾਂ ਹੱਥ ਸਫਲੇ ਨੇ, ਨਹੀਂ ਕਰਦੇ ਤਾਂ ਕਾਇਆਂ ਦੇਹ ਜਿਹੜੀ ਹੈ ਇਹ ਹੱਥ ਨੇ ਕੀ ਰੱਖਣ ਦਾ ਫਾਇਦਾ ਹੈ। ਸੋ ਇਹ ਤਾਂ ਹੀ ਫਾਇਦਾ ਹੈ ਜੇ ਪਰਮੇਸ਼ੁਰ ਦਾ ਸਿਮਰਨ ਕਰਦੇ ਹਾਂ, ਵਾਹਿਗੁਰੂ ਦੇ ਦਰ ਦੀ ਸੇਵਾ ਕਰਦੇ ਹੈ, ਹੱਥ ਰੱਖੇ ਹੋਏ, ਕਾਇਆਂ ਦੇਹ ਰੱਖੀ ਹੋਈ, ਤਾਂ ਹੀ ਭਾਈ ਸਫਲੀ ਹੈ।
ਆਤਮਾ ਰੱਖਿਆ ਗੋਪਾਲ ਸਵਾਮੀ,
ਇਹ ਗੋਪਾਲ ਪਰਮੇਸ਼ੁਰ ਜੋ ਪ੍ਰਿਥਵੀ ਦਾ ਪਾਲਣ ਹਾਰ ਸਵਾਮੀ ਮਾਲਕ ਹੈ, ਜੇ ਉਹਦੇ ਗੁਣਾਂ ਨੂੰ ਗਾਉਂਦੀ ਹੈ ਸਾਡੀ ਆਤਮਾ, ਸਾਡਾ ਮਨ ਜੇ ਵਾਹਿਗੁਰੂ ਵਿੱਚ ਜੁੜਿਆ ਹੋਇਆ ਤੇ ਇਹਦਾ ਲਾਭ ਹੈ, ਤੇ ਜੇ ਹਰਿਆਏ ਪਸ਼ੂ ਤਰ੍ਹਾਂ ਦੌੜਿਆ ਫਿਰਦਾ ਕਰੇ, ਕਬ ਹੂੰ ਜੀ ਅੜਊ ਵਿਚੜਤ ਹੈ, ਕਬ ਹੂੰ ਜਾਏ ਪਿਆਲੇ, ਲੋਭੀ ਜੀ ਅੜਾ ਥਿਰਨਾ ਰਹਿਤ ਹੈ ਚਾਰੇ ਕੁੰਡਾਂ ਭਾਲੇ, ਜੇ ਮਨ ਦੌੜਿਆ ਫਿਰਦਾ। ਮਨ ਦੀ ਅਵਸਥਾ ਬਾਰੇ ਭਗਤ ਕਬੀਰ ਸਾਹਿਬ ਜੀ ਨੇ ਬਸੰਤ ਰਾਗ ਚ ਬਚਨ ਫਰਮਾਏ ਨੇ, ਭਗਤਬਾਣੀ ਦੇ ਅੰਦਰ ਹੈ। ਸੋ ਪਗਾ ਬਿਨ ਹੁਰੀਆ ਮਾਰਤਾ, ਬਦਨੇ ਬਿਨ ਖਿਰ ਖਿਰ ਹਾਸਤਾ, ਨਿੰਦਰਾ ਬਿਨ ਨਰਪੈ ਸੋਵੈ, ਬਿਨ ਬਾਸਨ ਖੀਰ ਬਿਲੋਵੈ, ਆਸਨ ਬਿਨ ਗਊ ਲਵੇਰੀ, ਪੈਂਡੇ ਬਿਨ ਬਾਟ ਕਨੇਰੀ, ਬਿਨ ਸਤਿਗੁਰ ਬਾਟ ਨਾ ਪਾਈ, ਕਹੋ ਕਬੀਰ ਸਮਝਾਏ। ਇਹ ਮਨ ਦੀਆਂ ਚੰਚਲ ਤਾਈਆਂ ਹਨ ਖਾਲਸਾ ਜੀ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ। ਸੋ ਮਨ ਪਾਰਾ ਗੁਰਸਿੱਖ ਵਸ ਆਣਾ, ਜਿਵੇਂ ਪਾਰਾ ਚੰਚਲ ਹੁੰਦਾ ਨਾ, ਲੰਬੀ ਸਾਖੀ ਹੈ ਇੰਨਾ ਸਮਾਂ ਨਹੀਂ। ਸੋ ਜਿਵੇਂ ਪਾਰਾ ਬੜਾ ਚੰਚਲ ਹੁੰਦਾ, ਇਉਂ ਪਾਰੇ ਵਰਗਾ ਚੰਚਲ ਸੁਭਾਅ ਜੋ ਮਨ ਦਾ ਬੁਰਿਆਈਆਂ ਹਨ, ਇਹ ਸਤਿਗੁਰੂ ਕਿਰਪਾ ਕਰਨ ਤੇ ਕਾਬੂ ਵਿੱਚ ਆਉਂਦੇ ਨੇ ਤੇ ਨਹੀਂ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਨਹੀਂ ਤਾਂ ਖਾਲਸਾ ਜੀ ਇਹ ਕਾਬੂ ਵਿੱਚ ਨਹੀਂ ਕਦੇ ਆ ਸਕਦਾ। ਇੰਨਾ ਚੱਲਣ ਵਾਲਾ, ਇੰਨਾ ਤੇਜ਼ ਤਰਾਟ ਇਹ ਮਨ ਹੈ। ਵਿਦਵਾਨ ਲੋਕਾਂ ਦਾ ਕਸਨ ਹੈ ਵੀ ਇਹਦਾ ਤਬਾਰ ਹੀ ਕੋਈ ਨਹੀਂ। ਮਨ ਲੋਭੀ, ਮਨ ਲਾਲਚੀ, ਮਨ ਚੰਚਲ, ਮਨ ਚੋਰ, ਮਨ ਦੇ ਮਗਰ ਨਾਲ ਲੱਗੀ ਹੈ, ਪਲਕ ਪਲਕ ਮਨ ਹੋਰ। ਸਤਿਗੁਰੂ ਨੇ ਗੁਰਬਾਣੀ ਚ ਬਚਨ ਕਹਿ, ਕਾਹੇ ਕੀ ਜਿੱਤ ਹੈ ਮਨ ਭਾਵਨ, ਕੀ ਮਨਾ ਮਨ ਮਰਜ਼ੀਆਂ ਕਰਦਾ ਫਿਰਦਾ ਹੈ, ਖਿਆਲ ਕਰਕੇ ਵੇਖ ਜਿਨ ਗੜ ਕੋਟ ਕੀ ਏ ਕੰਚਨ ਕੇ, ਛੋਟ ਗਿਆ ਸੋ ਰਾਵਣ। ਆਤਮਾ ਹਿਰਦਾ ਮਨ ਤਾਂ ਹੀ ਰੱਖਣ ਦਾ ਫਾਇਦਾ ਨਾ ਭਾਈ, ਜੇ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ।
ਧਨ ਚਰਣਾ ਰੱਖਿਆ ਜਗਦੀਸ਼ਵਰ ਹੈ,
ਧਨ ਜਿਹੜਾ ਖਾਲਸਾ ਜੀ ਇਹ ਰੱਖਿਆ ਹੋਇਆ। ਸੋ ਹਜ਼ੂਰ ਕਹਿੰਦੇ ਧਨ ਚਰਨ ਰੱਖਿਆ ਜਗਦੀਸ਼ਵਰ ਹੈ, ਇਹ ਧਨ ਪਦਾਰਥ ਮਾਇਆ ਤਾਂ ਹੀ ਰੱਖੀ ਹੋਈ ਸਫਲੀ ਹੈ, ਜੇ ਗੁਰੂ ਸਿੱਖਾਂ ਦੇ ਗੁਰੂ ਕੇ ਅਸਥਾਨਾਂ ਤੇ ਧਰਮ ਮੰਦਰਾਂ ਵਿੱਚ ਜਾਂ ਗੁਰੂ ਘਰ ਦੀ ਸੇਵਾ ਵਿੱਚ ਲਾਈ ਜਾਂਦੀ ਹੈ, ਨਹੀਂ ਤਾਂ ਕਾਹਦੀ ਸਫਲੀ ਹੈ। ਸੋ ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ, ਸੋ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਏ ਬਾਬਰ ਕੇ ਲੈ ਹੈ, ਐਸੀ ਹਾਲਤ ਫਿਰ ਹੁੰਦੀ ਹੈ। ਸੋ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਐਸਾ ਸੁਭਾਅ ਬਣਿਆ ਹੋਇਆ। ਚੌਥੇ ਪਾਤਸ਼ਾਹ ਦੇ ਬਚਨ ਨੇ, ਸਾਕਤ ਬੰਦ ਪਏ ਹੈ ਮਾਇਆ, ਵਿਖ ਸੰਚਾ ਹੈ ਲਾਏ ਜਕੀੜਾ, ਹਰ ਕੈ ਅਰਥ ਖਰਚ ਨਹਿ ਸੱਕ ਹੈ, ਜਮਕਾਲ ਸਹੇ ਸਿਰ ਪੀੜ। ਸੋ ਸਤਿਗੁਰੂ ਕਹਿੰਦੇ ਸਾਕਤ ਮਾਇਆ ਸ਼ਕਤੀ ਦੇ ਉਪਾਚਕ, ਉਹ ਗੁਰੂ ਘਰ ਦੀ ਸੇਵਾ ਨਹੀਂ ਕਦੇ ਕਰ ਸਕਦੇ। ਜੇਕਰ ਕਹੋ ਵੀ ਨਾ ਬਸ ਜੀ ਇੰਨੇ ਕੁ ਯੋਗ, ਇੰਨਾ ਹੀ ਸਰ ਬਣਦਾ ਹੈ, ਤੇ ਜਦੋਂ ਗਲਤ ਵਿਹਾਰ ਕਰਨੇ ਹੋਣ ਜਾਂ ਕਿਤੇ ਇੰਡੀਆ ਜਾ ਕੇ ਕੋਈ ਕਰਨਾ ਹੋਵੇ ਨਾ ਵਿਹਾਰ, ਜੇ ਕਿਤੇ ਵਿਆਹ ਸ਼ਾਦੀ ਕਰਨੀ ਹੋਵੇ, ਫਿਰ ਇਹਨਾਂ ਨੂੰ ਪੁੱਛੋ ਵੇਖੋ ਵੀ ਕੀ ਭਾਅ ਉੱਥੇ ਧੁੱਲਦੀ ਹੈ। ਸੋ ਜੋੜ ਜੋੜ ਕੇ ਫਿਰ ਉੱਥੇ ਜਾ ਖਰਚ ਕਰ ਕਰਕੇ ਫਾਲਤੂ ਗਾਉਣ ਵਜਾਉਣ ਵਾਲਿਆਂ ਨੂੰ ਹੋਰ ਨਾਨਾ ਤਰ੍ਹਾਂ ਦੇ ਨਜਾਇਜ਼ ਖਰਚੇ ਕਰਕੇ ਸਭ ਬਰਬਾਦ ਕਰ ਦਿੰਦੇ ਹਨ। ਸੋ ਹਜ਼ੂਰ ਕਹਿੰਦੇ ਮਾਇਆ ਸ਼ਕਤੀ ਦੇ ਉਪਾਸ਼ਕ ਵੱਧੇ ਹੋਏ, ਹਰੀ ਦੇ ਅਰਥ ਪਦਾਰਥ ਨਹੀਂ ਕਰੇ ਖਰਚ ਸਕਦੇ। ਉਹ ਕਾਹਦੀ ਮਾਇਆ, ਜਿਹੜੀ ਮਾਇਆ ਕੇਵਲ ਸੁਪਨੇ ਦੀ ਧਿਆਨ ਹੀ ਉਸ ਵਿੱਚ ਧਿਆਨ ਜੁੜਿਆ ਰਹਿੰਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਸੰਗਤ ਵਿੱਚ ਨਹੀਂ ਕਰੇ, ਧਰਮ ਮੰਦਰਾਂ ਵਾਸਤੇ ਨਹੀਂ ਕਰੇ ਵਰਤੋਂ ਵਿੱਚ ਆਉਂਦੀ, ਉਹਦੇ ਰੱਖਣ ਦਾ ਕੀ ਲਾਭ ਹੈ। ਤੇ ਚਰਨ ਰੱਖਿਆ ਜਗਦੀਸ਼ਰੈ, ਚਰਨ ਪੈਰ ਰੱਖਣ ਦਾ ਕੀ ਲਾਭ ਹੈ, ਜੇ ਸਾਧਨ ਰੂਪੀ ਭੈ ਰੂਪੀ ਚਰਨ ਬਣਾ ਕੇ ਗੁਰੂ ਕੀ ਯਾਦ ਵਿੱਚ ਨਹੀਂ ਜੇ ਜੁੜਨਾ, ਭਾਵ ਭਗਤੀ ਨਹੀਂ ਕਰਨੀ, ਗੁਰਦੁਆਰੇ ਨਹੀਂ ਆਉਣਾ, ਜਿਉਂ ਭੱਜਣਾ ਹੈ, ਸੋ ਉਸ ਵੇਲੇ ਸਿਨੇਮੇ ਹਾਲ 'ਚ ਜਾ ਵੜਨਾ, ਗੰਦੀਆਂ ਫਿਲਮਾਂ ਵੇਖਣੀਆਂ ਨੇ, ਉੱਧਰ ਨੂੰ ਬੁਰੇ ਪਾਸੇ ਭੱਜਣਾ ਹੈ, ਤੇ ਪੈਰ ਰੱਖਣ ਦਾ ਕੀ ਲਾਭ ਹੈ। ਇਹ ਤਾਂ ਹੀ ਸਫਲੇ ਜੇ ਗੁਰੂ ਕੇ ਸੰਗਤ ਵਿੱਚ ਆਉਂਦੇ ਹਨ। ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਚੋ ਜੀ ਪ੍ਰੀਤਮ ਇੱਕ ਥਾਂ ਤੇ, ਸੋ ਬੈਠੇ ਹੋਏ ਸਤਿਗੁਰੂ ਜੀ, ਪਰੇ ਇੱਕ ਮੁਰਦਾ ਪਿਆ ਹੋਇਆ ਸਰੀਰ ਹੈ, ਸਤਿਗੁਰੂ ਦੂਰ ਬੈਠੇ ਭਾਈ ਮਰਦਾਨਾ ਭਾਈ ਬਾਲਾ ਹਜ਼ੂਰ ਦੇ ਕੋਲ ਹੈ, ਸਤਿਗੁਰੂ ਵੇਖ ਰਹੇ ਸੀ, ਨਾਲ ਮਰਦਾਨਾ ਵੀ ਸਾਰੇ ਸਿੱਖ ਵੇਖ ਰਹੇ ਨੇ। ਇੱਕ ਬਘਿਆੜ ਭੁੱਖ ਦਾ ਸਤਾਇਆ ਹੋਇਆ ਮੁਰਦਾ ਖਾਣ ਵਾਸਤੇ ਆਇਆ, ਉਹਨੇ ਆ ਕੇ ਪੈਰ ਸੁੰਘੇ, ਸਿਰ ਫੇਰਿਆ ਤੇ ਵਾਪਸ ਚਲਾ ਗਿਆ। ਥੋੜੇ ਚਿਰ ਬਾਅਦ ਖਾਲਸਾ ਜੀ ਫਿਰ ਆਇਆ ਤੇ ਉਹਦੇ ਹੱਥ ਸੁੰਘਣ ਲੱਗ ਪਿਆ, ਹੱਥ ਸੁੰਘੇ ਫਿਰ ਭੁੱਖਾ ਬਘਿਆੜ ਵਾਪਸ ਚਲਾ ਗਿਆ, ਨਹੀਂ ਖਾਧੇ। ਤੀਸਰੀ ਵਾਰੀ ਫਿਰ ਆਇਆ, ਸਿਰ ਸੁੰਘਿਆ, ਉਹ ਵੀ ਨਹੀਂ ਖਾਧਾ, ਵਾਪਸ ਮੁੜ ਗਿਆ। ਭਾਈ ਮਰਦਾਨੇ ਨੇ ਬੇਨਤੀ ਕੀਤੀ, ਸਤਿਗੁਰੂ ਇਹ ਬਘਿਆੜ ਭੁੱਖਾ ਜਾਪਦਾ, ਮੁਰਦੇ ਨੂੰ ਖਾਣ ਵਾਸਤੇ ਤਾਂ ਵਾਰ ਵਾਰ ਆਉਂਦਾ, ਪਰ ਇਹ ਖਾਂਦਾ ਕਿਉਂ ਨਹੀਂ। ਹਜ਼ੂਰ ਕਹਿਣਗੇ ਮਰਦਾਨਿਆਂ, ਇਹਨੇ ਬਘਿਆੜ ਨੇ ਆਪਣੇ ਦਰਸ਼ਨ ਕੀਤੇ ਨੇ, ਸੋ ਇਹਨੂੰ ਹੁਣ ਚੰਗੀ ਮੰਦੀ ਵਸਤੂ ਦਾ ਗਿਆਨ ਹੋ ਗਿਆ, ਇਹਨੇ ਪੈਰ ਆ ਕੇ ਸੁੰਘੇ ਵੀ ਸ਼ਾਇਦ ਇਹਦੇ ਪੈਰ ਸਫਲੇ ਹੋਣ, ਕਿਤੇ ਸੰਗਤ ਵਿੱਚ ਚੱਲ ਕੇ ਗਿਆ ਹੋਵੇ, ਮੈਂ ਪੈਰ ਖਾ ਕੇ ਗੁਜ਼ਾਰਾ ਕਰ ਲਵਾਂਗਾ, ਪਰ ਵੇਖਿਆ ਪੈਰ ਵੀ ਨਾਸਤਕ ਪੁਣੇ ਵਾਲੀ ਰਹਿ। ਫਿਰ ਇਹ ਭੁੱਖਾ ਬਘਿਆੜ ਆਇਆ ਵੀ ਹੱਥ ਕਿਤੇ ਸੰਗਤ ਦੀ ਸੇਵਾ ਕਰਕੇ ਸਫਲੇ ਹੋਏ ਹੋਣ, ਮੈਂ ਹੱਥਾਂ ਨੂੰ ਖਾ ਲਵਾਂਗਾ, ਪਰ ਉਹ ਹੱਥ ਵੀ ਇਹਦੇ ਸੋ ਬੁਰੇ ਪਾਸੇ ਵੱਧਦੇ ਰਹੇ, ਨਹੀਂ ਕੋਈ ਗੁਰਸਿੱਖਾਂ ਦੀ ਸੇਵਾ ਕਮਾ ਸਕਿਆ, ਹੱਥ ਵੀ ਖੋਟੇ ਜਾਣ ਕੇ ਨਹੀਂ ਇਹਨੇ ਖਾਧੇ, ਸਿਰ ਸੁੰਘਿਆ ਸ਼ਾਇਦ ਇਹ ਹੀ ਸਫਲਾ ਹੋਇਆ ਹੋਵੇ ਗੁਰੂ ਕੇ ਚਰਨਾਂ 'ਤੇ ਝੁੱਕ ਕੇ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਗੁਰੂ ਕੀ ਸੰਗਤ ਅੱਗੇ ਝੁਕਿਆ ਹੋਵੇ, ਉਹ ਸਿਰ ਵੀ ਇਹਦਾ ਬੇਕਾਰ ਹੈ, ਇਸ ਕਰਕੇ ਇਹਨੇ ਨਹੀਂ ਸੁੰਘ ਕੇ ਹਟ ਗਿਆ, ਨਹੀਂ ਖਾਧਾ। ਸੋ ਨਹੀਂ ਖਾਲਸਾ ਜੀ ਉਹ ਸਰੀਰ ਕਿਸੇ ਅਰਥ ਵੇ, ਸੋ ਧਨ ਪਦਾਰਥ ਵੀ ਕਿਸੇ ਅਰਥ ਨਹੀਂ, ਉਹ ਰੱਖੇ ਹੋਏ ਪੈਰ ਵੀ ਬੇਕਾਰ ਨੇ ਜੇ ਜਗਤ ਦੇ ਈਸ਼ਵਰ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ।
ਸਰਬ ਰੱਖਿਆ ਗੁਰ ਦਿਆਲ ਹੈ,
ਸਰਬ ਸਾਰੀ ਔਰ ਸਾਰੇ ਪਾਸਿਆਂ ਤੋਂ ਰੱਖਿਆ ਸਹਾਇਤਾ ਕਰਨ ਵਾਲਾ ਉਹ ਪਰਮੇਸ਼ਰ ਗੋਪਾਲ ਸਵਾਮੀ ਨਿਰੰਕਾਰ ਹੈ, ਸਭ ਪ੍ਰਕਾਰ ਦੀ ਰੱਖਿਆ ਸਹਾਇਤਾ ਆਪਣੇ ਪਿਆਰਿਆਂ ਦੀ ਕਰਦਾ ਹੈ, ਜਿਹੜੇ ਉਹਦੀ ਯਾਦ ਚ ਜੁੜਦੇ ਨੇ ਭਾਵ ਭਗਤੀ ਸਿਮਰਨ ਕਰਦੇ ਨੇ, ਉਹਨਾਂ ਤੋਂ ਫਿਰ ਤਾਤੀ ਵਾ ਉਹਨਾਂ ਲੱਗਾ ਹੀ ਪਾਰ ਬ੍ਰਹਮ ਸਰਣ ਆਏ, ਕਰੇ ਤੱਤੀ ਹਵਾ ਤੱਕ ਨਹੀਂ ਲੱਗਣ ਦਿੰਦਾ ਆਪਣੇ ਪਿਆਰਿਆਂ ਨੂੰ, ਜੋ ਉਹਦਾ ਸਿਮਰਨ ਕਰਦੇ ਉਹਨੇ ਰੱਖਿਆ ਤੇ ਸਹਾਇਤਾ ਪਰਮੇਸ਼ਰ ਆਪ ਕਰਦਾ ਹੈ। ਇੱਕ ਖਾਲਸਾ ਜੀ ਮਨੁੱਖ ਗਰੀਬੀ ਦੀ ਹਾਲਤ, ਉਹਦੇ ਚਾਰ ਪੰਜ ਪੁੱਤਰ ਹੈ, ਚਾਰ ਪੁੱਤਰ ਵੱਡੇ ਤਾਂ ਕੰਮ ਕਰਿਆ ਕਰਨ, ਜਿਹੜਾ ਛੋਟਾ ਸੀ ਉਹ ਭਾਵ ਭਗਤੀ ਕਰਿਆ ਕਰੇ, ਸਿਮਰਨ ਕਰਿਆ ਕਰੇ। ਸੋ ਜਿਹੜਾ ਪਿਤਾ ਸੀ ਉਹ ਬੜਾ ਨਾਰਾਜ਼ ਵੀ ਕੋਈ ਕੰਮ ਨਹੀਂ ਕਰਦਾ, ਵਿਹਲਾ ਹੀ ਮਿਣ ਮਿਣ ਕਰਦਾ ਰਹਿੰਦਾ। ਕੁਦਰਤ ਰੱਬ ਦੀ, ਉੱਥੋਂ ਦਾ ਜਿਹੜਾ ਬਾਦਸ਼ਾਹ ਸੀ ਉਹਦੇ ਘਰ ਸੰਤਾਨ ਕੋਈ ਨਹੀਂ ਸੀ, ਉਹਨੇ ਬੜਾ ਯਤਨ ਕੀਤਾ, ਟੇਵੇ ਵੀ ਲਵਾਏ, ਜੋਤਸ਼ੀ ਵੀ ਬੁਲਾਏ, ਜੋਤਸ਼ੀਆਂ ਨੇ ਖਹਿੜਾ ਛਡਾਉਣ ਵਾਸਤੇ ਆਖਿਆ ਰਾਜਨ ਜੇ ਕਿਸੇ ਤੂੰ ਕਿਤੇ ਕਿਸੇ ਦਾ ਕੋਈ ਆਦਮੀ ਲੈ ਕੇ ਬਲੀ ਦੇ ਦੇਵੇ ਨਾ ਕਿਸੇ ਦੀ ਮਨੁੱਖ ਦੇ, ਤਾਂ ਤੇਰੇ ਤੇ ਦੇਵੀ ਪ੍ਰਸੰਨ ਹੋਵੇਗੀ, ਤਾਂ ਤੈਨੂੰ ਪੁੱਤਰ ਮਿਲ ਸਕਦਾ ਹੈ। ਉਹ ਕਹਿਣ ਲੱਗਾ ਵੀਹ ਕੈਦੀ ਨੇ ਜਿਹਨਾਂ ਨੂੰ ਫਾਹੇ ਲਾਉਣਾ ਹੋਇਆ ਉਹਦੀ ਆਪਾਂ ਬਲੀ ਜਾ ਦੇਵਾਂਗੇ। ਕਹਿਣ ਲੱਗੇ ਇਉਂ ਨਹੀਂ, ਫਾਹੇ ਲਾਉਣ ਵਾਲਾ ਦੋਸ਼ੀ ਨਹੀਂ, ਕੋਈ ਖੁਸ਼ੀ ਨਾਲ ਤੈਨੂੰ ਆਪਣਾ ਪੁੱਤਰ ਦੇਵੇ ਅਤੇ ਉਹਦੀ ਬਲੀ ਦੇਵੇਂ ਤਾਂ। ਕਹਿਣ ਲੱਗਾ ਅੱਛਾ, ਮੈਂ ਸ਼ਹਿਰ ਸਾਰੇ ਇਲਾਕੇ ਢੰਡੋਰਾ ਪਿਟਵਾ ਦਿੱਤਾ, ਸਭ ਥਾਵਾਂ 'ਤੇ ਸੁਨੇਹਾ ਭੇਜਿਆ, ਕੋਈ ਮੈਨੂੰ ਆਪਣਾ ਪੁੱਤਰ ਦੇ ਦੇਵੇ, ਮੈਂ ਦੇਵੀ ਦੇ ਮੰਦਰ 'ਚ ਲਿਜਾ ਕੇ ਜਿਵਾ ਕਰਨਾ, ਭੇਟ ਚੜ੍ਹਾਉਣਾ, ਤਾਂ ਕਿ ਮੇਰੇ ਘਰ ਸੰਤਾਨ ਹੋ ਸਕੇ। ਸਭ ਥਾਵਾਂ 'ਤੇ ਯਤਨ ਕੀਤੇ। ਜਿਹੜਾ ਉਹ ਵਿਅਕਤੀ ਸੀ ਨਾ ਜਿਹਦੇ ਤਿੰਨ ਪੁੱਤਰ ਕੰਮ ਕਰਦੇ ਸੀ, ਚੌਥਾ ਬਾਣੀ ਪੜ੍ਹਨ ਵਾਲਾ, ਉਹ ਕਹਿਣ ਲੱਗਾ ਆਪਾਂ ਆਪਣੇ ਪੁੱਤਰ ਦੇ ਦਈਏ, ਕੰਮ ਕਰ ਤਾਂ ਕਰਦਾ ਨਹੀਂ, ਵਿਹਲੜ ਹੈਗਾ, ਬਾਦਸ਼ਾਹ ਆਪਾਂ ਨੂੰ ਧਨ ਪਦਾਰਥ ਦੇਵੇਗਾ। ਬਾਦਸ਼ਾਹ ਨੂੰ ਬੇਨਤੀ ਕੀਤੀ ਜੀ ਮੇਰਾ ਪੁੱਤਰ ਹਾਜ਼ਰ ਹੈ। ਬਾਦਸ਼ਾਹ ਬੜਾ ਖੁਸ਼ ਹੋਇਆ ਵੀ ਜਿਹਨੇ ਪੁੱਤ ਨਹੀਂ ਲੁਕਾਇਆ, ਹੋਰ ਮੈਥੋਂ ਭਲਾ ਕੀ ਲੁਕਾਵੇਗਾ, ਮੂੰਹ ਮੰਗਿਆ, ਧਨ ਪਦਾਰਥ ਦਿੱਤਾ, ਪੁੱਤਰ ਨੂੰ ਘਰੇ ਲੈ ਆਇਆ। ਸੋ ਵਜ਼ੀਰ ਆਇਲ ਕਾਰਨ ਆਗਿਆ ਕੀਤੀ ਵੀ ਜੋ ਬੱਚਾ ਖਾਣ ਪੀਣ ਨੂੰ ਮੰਗੇ ਦਿਓ, ਜੋ ਵਿਹਾਰ ਕਰੇ ਉਹ ਸਾਰਾ ਖਿਆਲ ਰੱਖਣਾ ਹੈ। ਬੱਚਾ ਰੋਜ਼ ਕੌਤਕ ਕਰਦਾ, ਵਨ ਸਵਾਨੇ ਖੇਡਾਂ ਖੇਡਦਾ, ਖਾਣ ਪੀਣ ਵਾਸਤੇ ਜੇ ਚਾਹੁੰਦੇ ਉਹ ਦਿੰਦਾ ਹੈ। ਬੁੱਧਵਾਰ ਦਾ ਦਿਨ ਆ ਗਿਆ, ਵੀਰਵਾਰ ਨੂੰ ਕੱਲ੍ਹ ਨੂੰ ਦੇਵੀ ਦੇ ਮੰਦਰ 'ਚ ਲਿਜਾ ਕੇ ਭੇਟ ਚੜ੍ਹਾ ਦੇਣਾ ਹੈ। ਬਾਦਸ਼ਾਹ ਨੇ ਆਗਿਆ ਕੀਤੀ ਵਜ਼ੀਰਾਂ ਨੂੰ ਵੀ ਬੱਚੇ ਨੂੰ ਜੋ ਮੰਗਦਾ ਦਿਓ, ਜੋ ਖਿਆਲ ਕਰਿਓ। ਸੋ ਬੱਚੇ ਨੇ ਲੰਗਰ ਪਾਣੀ ਛਕਣ ਤੋਂ ਬਾਅਦ ਉਹਨੇ ਆਖਿਆ ਮੈਂ ਨਦੀ ਦੇ ਘਾਟ 'ਤੇ ਜਾਣਾ ਖੇਡਣ ਵਾਸਤੇ। ਵਜ਼ੀਰ ਨਾਲ ਲੈ ਕੇ ਗਏ, ਉੱਥੇ ਬੱਚੇ ਖੇਡਦੇ ਨੇ ਖਾਲਸਾ ਜੀ, ਢੇਰੀਆਂ ਰੇਤਾਂ ਦੀਆਂ ਬਣਾਉਣ ਲੱਗ ਪਏ ਹੈ, ਰੇਤਾਂ ਦੀ ਢੇਰੀ ਪਹਿਲੀ ਬਣਾਈ, ਢਾ ਕੇ ਉੱਚੀ ਉੱਚੀ ਉਹ ਰੋਣ ਲੱਗ ਪਏ ਹੈ, ਦੂਜੀ ਵਾਰ ਫਿਰ ਢੇਰੀ ਬਣਾਈ, ਫਿਰ ਢਾ ਕੇ ਰੋਣ ਲੱਗ ਪਏ ਆ, ਤੀਜੀ ਢੇਰੀ ਬਣਾਈ ਉਹ ਵੀ ਢਾ ਕੇ ਰੋਣ ਲੱਗ ਪਏ ਆ, ਚੌਥੀ ਢੇਰੀ ਜਦੋਂ ਬਣਾਈ ਉੱਥੇ ਮਿੱਟੀ ਹੋਰ ਰੇਤਾ ਪਾਈ ਅਤੇ ਖਿੜਖਿੜਾ ਕੇ ਹੱਸ ਪਿਆ। ਹੁਣ ਵਜ਼ੀਰ ਦੀ ਇਹ ਸਮਝ ਗੋਚਰੀ ਗੱਲ ਨਹੀਂ ਸੀ, ਵੇਖਦਾ ਰਿਹਾ। ਸ਼ਾਮ ਨੂੰ ਘਰੇ ਮੁੜ ਕੇ ਆਏ, ਬਾਦਸ਼ਾਹ ਨੇ ਪੁੱਛਿਆ ਦੱਸੋ ਬੱਚੇ ਨੇ ਕੀ ਕੰਮ ਕੀਤਾ ਹੈ। ਕਹਿਣ ਲੱਗੇ ਅੱਗੇ ਤਾਂ ਜੋ ਕਰਦਾ ਸੀ ਸਾਡੀ ਸਮਝ ਵਿੱਚ ਪੈ ਜਾਂਦਾ ਸੀ, ਪਰ ਅੱਜ ਜੋ ਬੱਚੇ ਨੇ ਕੀਤਾ ਉਹ ਨਹੀਂ ਸਾਡੀ ਸਮਝ ਲੱਗਿਆ ਵੀ ਕੀ ਕੀਤਾ ਇਹਨੇ। ਤਿੰਨ ਵਾਰ ਰੇਤਾਂ ਦੀਆਂ ਢੇਰੀਆਂ ਬਰੇਤੀ ਦੇ ਜਾ ਕੇ ਬਣਾਈਆਂ, ਉਹ ਢਾ ਕੇ ਅਤੇ ਰੋਂਦਾ ਰਿਹਾ, ਚੌਥੀ ਢੇਰੀ ਬਣਾਈ ਸਵਾਰੀ ਅਤੇ ਉਹਦੇ 'ਤੇ ਹੱਥ ਰੱਖ ਕੇ ਬੱਚਾ ਖਿੜਖਿੜਾ ਕੇ ਹੱਸਿਆ। ਬਾਦਸ਼ਾਹ ਵੀ ਸੋਚਾਂ 'ਚ ਪੈ ਗਿਆ ਵੀ ਇਹ ਕੀ ਵਜ੍ਹਾ ਬਣੀ। ਸੋ ਕਹਿੰਦੇ ਬੱਚੇ ਨੂੰ ਵੀ ਪੁੱਛ ਲੈਂਦੇ ਹਾਂ, ਕੋਲ ਬੁਲਾਇਆ, ਸੋ ਕਾਕਾ ਤੂੰ ਦੱਸ ਵੀ ਰੇਤਾਂ ਦੀਆਂ ਢੇਰੀਆਂ ਬਣਾ ਬਣਾ ਕੇ ਰੋਂਦਾ ਰਿਹਾ, ਤਿੰਨ ਢੇਰੀਆਂ ਬਣਾਈਆਂ, ਢਾਈਆਂ ਵੀ ਅਤੇ ਰੋਇਓ ਵੀ, ਚੌਥੀ ਢੇਰੀ 'ਤੇ ਹੱਥ ਰੱਖ ਕੇ ਹੱਸਿਓ, ਇਹਦਾ ਕੀ ਵਜ੍ਹਾ ਕੀ ਕਾਰਨ ਹੈ। ਉਸਨੇ ਆਖਿਆ ਦੱਸਦਾ ਹਾਂ। ਸੋ ਬਾਦਸ਼ਾਹ ਢੇਰੀ ਨਾਮ ਹੁੰਦਾ ਹੈ ਓਟ ਆਸਰੇ ਦਾ, ਜਦੋਂ ਬੰਦਾ ਨਿਰਬਲ ਜਿਹਾ ਹੋ ਜਾਵੇ ਨਾ, ਅਸੀਂ ਕਹਿੰਦੇ ਕਿਉਂ ਢੇਰੀ ਢਾਈ ਹੋਈ ਹੈ, ਭਾਵ ਉਹ ਕਮਜ਼ੋਰੀ ਕਿਉਂ ਵਿਖਾ ਰਿਹਾ ਹੈ। ਢੇਰੀ ਨਾਮ ਹੁੰਦਾ ਹੈ ਓਟ ਆਸਰੇ ਦਾ, ਸਹਾਰੇ ਦਾ। ਅਤੇ ਬਾਦਸ਼ਾਹ ਪਹਿਲੀ ਢੇਰੀ ਮੈਂ ਬਣਾਈ ਆਪਣੇ ਮਾਤਾ ਪਿਤਾ ਦੇ, ਵੀ ਬੱਚੇ ਦੀ ਸਹਾਇਤਾ ਮਾਤਾ ਪਿਤਾ ਕਰਦੇ ਹੈ ਨਾ। ਸੋ ਮੈਂ ਢੇਰੀ ਢਾ ਕੇ ਉੱਚੀ ਤਾਂ ਰੋਇਆ ਵੀ ਮਾਤਾ ਪਿਤਾ ਨੇ ਤਾਂ ਮੇਰੀ ਕੀਮਤ ਵਸੂਲ ਲਈ ਹੈ, ਬਾਦਸ਼ਾਹ ਦੇ ਕੋਲੋਂ ਧਨ ਪਦਾਰਥ ਲੈ ਲਿਆ, ਹੁਣ ਮਾਤਾ ਪਿਤਾ ਨੇ ਮੇਰੀ ਸਹਾਇਤਾ ਕੀ ਕਰਨੀ ਹੈ, ਤਾਂ ਮੈਂ ਢੇਰੀ ਢਾਹ ਦਿੱਤੀ ਮਾਤਾ ਪਿਤਾ ਦੇ ਨਾਮ ਦੀ, ਤਾਂ ਰੋਇਆ। ਦੂਸਰੀ ਢੇਰੀ ਮੈਂ ਬਣਾਈ ਬਾਦਸ਼ਾਹ ਤੇਰੇ ਨਾਂ ਦੇ। ਜਿਹੜਾ ਬੱਚਾ ਅਨਾਥ ਹੋ ਜਾਵੇ, ਯਤੀਮ ਹੋ ਜਾਵੇ, ਜਿਨ੍ਹਾਂ ਦਾ ਕੋਈ ਵਾਲੀ ਵਾਰਸ ਨਾ ਹੋਵੇ, ਮੌਕੇ ਦਾ ਬਾਦਸ਼ਾਹ ਜਿਹੜਾ ਉਹਨਾਂ ਨੇ ਅਨਾਥ ਆਸ਼ਰਮ ਖੋਲ੍ਹੇ ਹੁੰਦੇ ਨੇ, ਉੱਥੇ ਉਹਨਾਂ ਦੀ ਪਰਵਰਿਸ਼ ਪਾਲਣਾ ਕਰਾਈ ਜਾਂਦੀ ਹੈ। ਬਾਦਸ਼ਾਹ ਮੈਂ ਤੇਰੇ ਨਾਂ ਦੀ ਢੇਰੀ ਬਣਾਈ, ਢਾ ਕੇ ਤਾਰ ਹੋਇਆ ਵੀ ਬਾਦਸ਼ਾਹ ਨੇ ਮੇਰੀ ਮਦਦ ਕੀ ਕਰਨੀ, ਹੱਥੀ ਮੈਨੂੰ ਲਿਜਾ ਕੇ ਘਰ ਨੂੰ ਜਿਵਾ ਕਰਵਾ ਦੇਣਾ, ਬਲੀ ਦੇ ਦੇਣੀ, ਇਹਨੇ ਮੇਰੀ ਕਦੋਂ ਸਹਾਇਤਾ ਕੀਤੀ। ਮੈਂ ਤੇਰੇ ਨਾਂ ਦੀ ਢੇਰੀ ਬਣਾ ਕੇ ਢਾ ਕੇ ਤਾਰ ਹੋਇਆ ਸਾਂ। ਫਿਰ ਤੀਸਰੀ ਢੇਰੀ ਤੂੰ ਬਣਾਈ ਤੇ ਉਹ ਵੀ ਢਾ ਕੇ ਰੋਇਓ। ਕਹਿਣ ਲੱਗੇ ਮੈਂ ਸੁਣਿਆ ਵੀ ਜਿਹੜੇ ਬੱਚੇ ਦੀ ਮਾਤਾ ਪਿਤਾ ਵੀ ਸਹਾਇਤਾ ਨਾ ਕਰ ਸਕੇ, ਸੋ ਦੇਵੀ ਦੇਵਤੇ ਜਿਹੜੇ ਇਸੇ ਤਰ੍ਹਾਂ ਹੁੰਦੇ ਨੇ, ਰਾਜੇ ਲੋਕ, ਉਹ ਵੀ ਸਹਾਇਤਾ ਨਾ ਕਰਨਾ, ਦੇਵੀ ਦੇਵਤੇ ਜ਼ਰੂਰ ਸਹਾਇਤਾ ਕਰਦੇ ਨੇ, ਮੈਂ ਸੁਣਿਆ। ਪਰ ਜਦੋਂ ਮੈਂ ਸੋਚਿਆ ਵੀ ਦੇਵੀ ਨੇ ਮੇਰੀ ਸਹਾਇਤਾ ਕੀ ਕਰਨੀ ਹੈ, ਉਹਦੀ ਥਾਂ ਉਹਦੇ ਮੰਦਰ ਚ ਲਿਜਾ ਕੇ ਤਾਂ ਮੇਰੀ ਬਲੀ ਦਿੱਤੀ ਜਾਣੀ, ਉਹਨੇ ਮੈਨੂੰ ਖਾ ਲੈਣਾ, ਅਤੇ ਇਸ ਕਰਕੇ ਉਹਦੀ ਉਹ ਮੈਨੂੰ ਕਦੋਂ ਸਹਾਇਤਾ ਦੇਵੇਗੀ, ਤਾਂ ਮੈਂ ਉਹਦੇ ਨਾਂ ਦੀ ਢੇਰੀ ਢਾਈ ਹੈ। ਅਤੇ ਫਿਰ ਚੌਥੀ ਢੇਰੀ, ਕਹਿਣਗੇ ਚੌਥੀ ਢੇਰੀ ਮੈਂ ਬਣਾਈ ਹੈ ਪਰਮਾਤਮਾ ਦੇ ਨਾਮ ਦੇ। ਜੇ ਮੇਰੇ ਮਾਲਕ ਦੀ ਮੇਰੇ 'ਤੇ ਕਿਰਪਾ ਹੋਈ ਨਾ, ਨਿਗਾਹ ਸਵੱਲੀ ਹੋਈ, ਬਾਦਸ਼ਾਹ ਮਾਰਨਾ ਤਾਂ ਬੜੀ ਦੂਰ ਦੀ ਗੱਲ ਹੈ, ਤੂੰ ਮੇਰਾ ਵਾਲ ਵਿੰਗਾ ਨਹੀਂ ਕਰ ਸਕਦਾ। ਸੋ ਹਜ਼ੂਰ ਦੇ ਬਚਨ ਆਪਾਂ ਗੁਰੂ ਕੀ ਬਾਣੀ 'ਚ ਖਾਲਸਾ ਜੀ ਪੜ੍ਹਦੇ ਹਾਂ ਨਾ, ਜਿਸ ਕਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਜਦੋਂ ਬਾਦਸ਼ਾਹ ਨੇ ਗੱਲ ਸੁਣੀ ਹੈਰਾਨ ਹੋ ਗਿਆ, ਉਹਨੇ ਵਜ਼ੀਰਾਂ ਨੂੰ ਆਖਿਆ, ਵਜ਼ੀਰੋ ਜੇ ਮੇਰੇ ਘਰ ਸੰਤਾਨ ਹੁੰਦੀ ਤਾਂ ਪਹਿਲਾਂ ਹੀ ਹੋ ਜਾਣੀ ਸੀ, ਜੇ ਇਹੋ ਜਿਹੇ ਲਾਇਕ ਬੱਚੇ ਦੀ ਭਲਾ ਬਲੀ ਦੇ ਦੇਵਾਂ ਅਤੇ ਫਿਰ ਵੀ ਘਰ 'ਚ ਸੰਤਾਨ ਨਾ ਹੋਈ, ਤੇਰਾ ਪਾਪ ਕਿਵੇਂ ਕਿੰਨਾ ਲੱਗੇਗਾ, ਪਾਪ ਲੱਗੇਗਾ, ਇਹੋ ਜਿਹੇ ਬੱਚੇ ਸਿਆਣੇ ਦਾ ਕਤਲ ਕਰਵਾ ਦੇਣਾ। ਅਤੇ ਜੇ ਭਲਾ ਔਲਾਦ ਹੋ ਵੀ ਜਾਵੇ, ਫਰਜ਼ ਕਰੋ ਬੱਚਾ ਜਨਮ ਵੀ ਲੈ ਲਵੇ, ਅਤੇ ਨਲਾਇਕ ਨਿਕਲਾ, ਏਡਾ ਲਾਇਕ ਨਾ ਹੋਇਆ ਅਤੇ ਸਾਰਾ ਰਾਜ ਭਾਗ ਹੀ ਬਰਬਾਦ ਕਰ ਦੇਵੇਗਾ, ਮੈਂ ਆਪਣੇ ਇਸੇ ਪੁੱਤਰ ਨੂੰ ਪੁੱਤਰ ਬਣਵਾ ਕੇ, ਪਤਮੰਨਾ ਬਣਾ ਕੇ ਰਾਜ ਭਾਗ ਕੱਲ੍ਹ ਨੂੰ ਇਸ ਪੁੱਤਰ ਦੇ ਜੁੰਮੇ ਲਾਵਾਂਗਾ। ਕਿੱਥੇ ਉਹਦੀ ਬਲੀ ਦੇਣੀ ਸੀ, ਕਿੱਥੇ ਖਾਲਸਾ ਜੀ, ਸਭ ਥਾਵਾਂ 'ਤੇ ਰਾਜ ਨੇ ਢੰਡੋਰਚੀ ਨੂੰ ਕਹਿ ਕੇ ਢੰਡੋਰਾ ਪਟਵਾਰ ਤਰੇ ਸੱਦ ਲਿਆ, ਉਹਦੇ ਗਲ 'ਚ ਪੁਸ਼ਾਕ ਪਵਾ ਤੇ, ਅੱਜ ਤੋਂ ਬਾਦਸ਼ਾਹ ਮੇਰਾ ਪੁੱਤਰ ਇਹ ਹੋਵੇਗਾ, ਇਹ ਮੇਰਾ ਰਾਜਕੁਮਾਰ ਹੈ ਅਤੇ ਇਹ ਮੇਰਾ ਪੁੱਤਰ ਹੈ। ਸੋ ਜਿਨ੍ਹਾਂ ਦੀ ਪਰਮੇਸ਼ੁਰ ਸਹਾਇਤਾ ਖਾਲਸਾ ਜੀ ਕਰਦਾ ਹੈ, ਜਿਹੜੇ ਗੁਰੂ 'ਤੇ ਨਿਰਭਰ ਹੋ ਜਾਂਦੇ ਨੇ, ਪਰਮੇਸ਼ੁਰ ਤੱਤੀ ਹਵਾ ਤੱਕ ਨਹੀਂ ਲੱਗਣ ਦਿੰਦਾ।
ਭੈ ਦੁੱਖ ਬਿਨਾਸਨ ਹੈ,
ਜਿੰਨੇ ਪ੍ਰਕਾਰ ਦੇ ਭੈ ਆਦਿਕ ਨੇ, ਦੁੱਖ ਆਦਿਕ ਸਭ ਬਿਨਾਸਨ ਨਾਸ ਕਰ ਦਿੰਦਾ ਹੈ।
ਭਗਤ ਵਛਲ ਅਨਾਥ ਨਾਥੇ,
ਭਗਤਾਂ ਦਾ ਵਛਲ ਪਿਆਰਾ ਹੈ, ਅਨਾਥ ਨਾਥੇ, ਅਨਾਥ ਜਿਹੜੇ ਯਤੀਮ ਨੇ ਨਾ, ਉਹਨਾਂ ਦਾ ਨਾਥ ਮਾਲਕ ਹੈ।
ਕਰਨ ਨਾਨਕ ਪੁਰਖ ਅਚੁੱਤ ਹੈ,
ਭਾਈ ਉਸ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰੀਏ, ਜਿਹੜਾ ਨਾਥਾਂ ਦਾ ਨਾਥ ਮਾਲਕ ਪਰਮੇਸ਼ਰ ਹੈ। ਸੋ ਪੁਰਖ ਅਚੁੱਤ ਹੈ, ਜਿਹੜਾ ਅਗਿੜ ਸਰੂਪ ਪਰਮੇਸ਼ਰ ਪੁਰਖ ਹੈ, ਜਿਹੜਾ ਡਿੱਗਣ ਵਾਲਾ ਨਹੀਂ, ਨਾਸ ਹੋਣ ਵਾਲਾ ਨਹੀਂ, ਅਚੁੱਤ ਸਰੂਪ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰੀਏ, ਉਹਦੀ ਯਾਦ ਵਿੱਚ ਜੁੜੀਏ। ਸੋ ਸਤਿਗੁਰੂ ਗਰੀਬ ਨਿਵਾਜ ਨੇ ਇਹ ਸਰੀਰ ਦਾ ਉਪਦੇਸ਼ ਕਿਰਪਾ ਕਰਕੇ ਦਿੱਤਾ ਹੈ, ਵੀ ਤਾਂ ਹੀ ਰੱਖਿਆ ਹੋਇਆ ਸਫਲ ਹੈ, ਜੇ ਗੁਰੂ ਕੇ ਅਰਥ ਲੱਗਦਾ ਸੇਵਾ ਕਰਦਾ ਹੈ।
ਕਲਾ ਧਾਰਿਓ ਆਕਾਸ਼ੰ,
ਮੈਂ ਸੰਤਰੰ ਬੇਨਤੀ ਕੀਤੀ ਹਰੀ ਲਾਲ ਕ੍ਰਿਸ਼ਨ ਲਾਲ ਨੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਵੀ ਸੁਣਿਆ ਹੈ ਵੀ ਧਰਤੀ ਥੋੜੀ ਹੈ ਤੇ ਪਾਣੀ ਕਈ ਹਿੱਸੇ ਜ਼ਿਆਦਾ ਧਰਤੀ ਨਾਲੋਂ, ਤੇ ਮਹਾਰਾਜ ਇਹ ਧਰਤੀ ਨੂੰ ਡੋਬਦਾ ਨਹੀਂ, ਸਮੁੰਦਰ ਡੋਬ ਵੀ ਸਕਦਾ ਧਰਤੀ ਨੂੰ। ਸੋ ਸਤਿਗੁਰੂ ਕਿਰਪਾ ਕਰਕੇ ਉਪਦੇਸ਼ ਦੇਣ ਲੱਗੇ ਨੇ, ਉਹਦਾ ਪਰਮ ਨਿਵਿਰਤ ਕਰਨ ਲੱਗੇ ਨੇ ਹਰੀ ਲਾਲ ਕ੍ਰਿਸ਼ਨ ਲਾਲ ਦਾ। ਸੋ ਹਜ਼ੂਰ ਕਿਰਪਾ ਕਰਕੇ ਫਰਮਾਉਂਦੇ ਨੇ, ਹੇ ਭਾਈ
ਜੇਨ ਕਲਾ ਧਾਰਿਓ ਆਕਾਸ਼ੰਗ ਬੈ ਸੰਤਰੰ,
ਜਿਨ੍ਹਾਂ ਜਿਸ ਜੇਨ ਕਲਾ, ਜਿਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਧਾਰਿਓ ਟਿਕਾਉਣਾ ਕੀਤੀ ਹੈ ਆਕਾਸ਼ੰਗ, ਸੋ ਆਕਾਸ਼ੰਗ ਆਕਾਸ਼ ਦੇ ਉੱਪਰ ਹੈ, ਉਹ ਬਿਨ ਥੰਮਾ ਗਗਨ ਰਹਾਇਆ ਨਾ, ਬਿਨਾਂ ਥੰਮਲਿਆਂ ਤੋਂ ਪਰਮੇਸ਼ਰ ਨੇ ਆਕਾਸ਼ ਨੂੰ ਖੜਾ ਕੀਤਾ ਹੋਇਆ ਹੈ, ਕੋਈ ਥੱਲੇ ਸਹਾਰਾ ਹੈ ਆਕਾਸ਼ ਦੇ, ਐਸਾ ਵਾਹਿਗੁਰੂ ਪਰਮੇਸ਼ਰ ਨੇ ਹੁਕਮ ਵਿੱਚ ਇਹ ਥੰਮਲੇ ਤੋਂ ਬਗੈਰ, ਸਹਾਰੇ ਤੋਂ ਬਗੈਰ, ਕੇਵਲ ਆਪਣੀ ਸ਼ਕਤੀ ਦਾ ਸਹਾਰਾ ਦੇ ਕਰਕੇ ਉਹਨੂੰ ਆਕਾਸ਼ ਨੂੰ ਉੱਪਰ ਰੱਖਣਾ ਕੀਤਾ ਹੈ, ਐਸਾ ਪਰਮੇਸ਼ਰ ਹੈ।
ਕਾਸਟ ਬੇਸਟੰ,
ਤੇ ਜਿਹੜੀ ਬੈਸੰਤਰ ਅਗਨੀ ਹੈ ਨਾ, ਬੈਸੰਤਰੰ ਕਾਸਟ ਬੇਸਟੰ, ਜਿਹੜੀ ਬੈਸੰਤਰ ਅੱਗ ਹੈ ਉਹ ਕਾਸਟ ਲੱਕੜਾਂ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਹੁਕਮ ਬੇਸਟੰਗ ਟੱਕੀ ਹੋਈ ਹੈ। ਜਿੰਨੀਆਂ ਲੱਕੜਾਂ ਨੇ ਸਾਰਿਆਂ ਵਿੱਚ ਅੱਗ ਹੈ, ਪਰ ਕਦੇ ਹੱਥ ਲਾਓ ਲੱਕੜ ਸਾੜਦੀ ਹੈ, ਪਰ ਜਦੋਂ ਅੱਗ ਨਾਲ ਜੋੜ ਦਿਓਗੇ ਨਾ ਉਹਦੇ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਗਈਆਂ। ਸੋ ਉਹ ਲੱਕੜ ਲੱਕੜ ਨੇ, ਲੱਕੜ ਦੇ ਅੰਦਰ ਪਰਮੇਸ਼ਰ ਨੇ ਉਹ ਅਗਨੀ ਜਿਹੜੀ ਹੈ ਖਾਲਸਾ ਜੀ ਢੱਕ ਕੇ ਰੱਖੀ ਹੋਈ ਹੈ। ਸਤਿਗੁਰੂ ਅਰਜਨ ਸਾਹਿਬ ਦਾ ਬਚਨ ਹੈ, ਜਿੰਨੀ ਬਨਸਪਤੀ ਹੈ ਉਹਨਾਂ ਸਾਰਿਆਂ ਵਿੱਚ ਅੱਗ ਟੱਕੀ ਹੋਈ ਹੈ, ਜਿੰਨੇ ਦੁੱਧ ਨੇ ਉਹਨਾਂ 'ਚ ਮੱਖਣ ਘਿਓ ਲੁਕਾ ਕੇ ਰੱਖਿਆ ਹੋਇਆ ਹੈ। ਉੱਚਾ ਹੋਵੇ ਕੋਈ ਨੀਵਾਂ ਹੋਵੇ, ਸਾਰਿਆਂ ਵਿੱਚ ਆਪਣੀ ਜੋਤ ਵੀ ਪਰਮੇਸ਼ਰ ਨੇ ਢੱਕ ਕੇ ਰੱਖੀ ਹੋਈ ਹੈ। ਗੁਰੂ ਅਰਜਨ ਸਾਹਿਬ ਦਾ ਬਚਨ ਪੜਿਆ ਹੋਵੇਗਾ, ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਤ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧਵ ਜੀਆ। ਸਾਰਿਆਂ ਵਿੱਚ ਪਰਮੇਸ਼ਰ ਦੀ ਜੋਤ ਰਵੀ ਹੋਈ ਹੈ। ਸੋ ਬੈਸੰਤਰੰ ਕਾਸਟ ਬੇਸਟੰ, ਕਾਸਟ ਲੱਕੜਾਂ ਵਿੱਚ ਬੈਸੰਤਰ ਅਗਨੀ ਨੂੰ ਬੇਸਟ ਢੱਕ ਕੇ ਰੱਖਿਆ ਹੋਇਆ ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ।
ਏਨ ਕਲਾ ਸੱਸ ਸੂਰ ਨਖੇਤਰ ਜੋਤਿਆਂ,
ਜਿਸ ਵਾਹਿਗੁਰੂ ਪਰਮੇਸ਼ਰ ਨੇ ਜੇਨ ਕਲਾ, ਜਿਹਨੇ ਆਪਣੀ ਸ਼ਕਤੀ ਵਰਤਾ ਕਰਕੇ, ਸੋ ਹਜੂਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੇਖੋ ਭਾਈ, ਸਸੀ ਜਿਹੜਾ ਚੰਦਰਮਾ ਹੈ, ਸੂਰ ਜਿਹੜਾ ਸੂਰਜ ਹੈ, ਨਖੇਤਰ ਜਿਹੜੇ ਤਾਰੇ ਹਨ, ਉਹਨਾਂ ਚ ਜੋਤ ਆਪਣੀ ਪਾਉਣਾ ਕੀਤੀ ਹੈ ਤਾਂ ਚਾਨਣ ਦਿੰਦੇ ਨੇ। ਇਹ ਸਾਰੇ ਪਰਤੇ ਪ੍ਰਕਾਸ਼ਕ ਨੇ, ਪਰਮੇਸ਼ਰ ਤੋਂ ਚਾਨਣ ਲੈ ਕੇ ਚਾਨਣ ਦਿੰਦੇ ਹਨ। ਆਪ ਉਹ ਸਵੈ ਭੰਗ ਸੁਤੇ ਸਿਧੀ ਪ੍ਰਕਾਸ਼ ਸਰੂਪ ਹੈ। ਸੋ ਉਹ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦਾ ਸਦਕਾ ਸਸੀ ਜਿਹੜਾ ਚੰਦਰਮਾ ਹੈ, ਸੂਰ ਜਿਹੜਾ ਸੂਰਜ ਹੈ, ਤੇ ਜਿਹੜੇ ਤਾਰੇ ਆਦਿਕ ਨੇ ਨਖੇਤਰ ਹੈ, ਇਹ ਤਾਰੇ ਇਹਨਾਂ ਚ ਜੋਤਿਆਂ, ਇਹਨਾਂ ਜੋਤੀ ਪ੍ਰਕਾਸ਼ ਨੇ ਚਾਨਣ ਪਾਇਆ ਹੋਇਆ ਹੈ, ਇਹ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੈ ਨਾ। ਸੋ ਓਏ ਜੋ ਦੀ ਸਹਿਜ ਅੰਬਰ ਤਾਰੇ, ਕਿਹਨੂੰ ਇਹ ਚੀਤੇ ਚੀਤਣ ਹਾਰੇ, ਇਹ ਭਲਾ ਕਿੰਨੇ ਲਾਏ ਹੋਏ ਨੇ ਲਾਟੂਆਂ ਵਰਗੇ ਜਗਦੇ ਨੇ ਰਾਤ ਨੂੰ, ਇਹ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ। ਸੂਰਜ ਚੰਦਰਮਾ ਆਪਣੀ ਡਿਊਟੀ ਵਜਾਉਂਦੇ ਨੇ, ਇਹ ਪਰਮੇਸ਼ਰ ਦੀ ਸ਼ਕਤੀ ਨਾਲ ਹੀ ਖੜੇ ਹਨ।
ਸਰੀਰ ਧਾਰਨ,
ਹਜ਼ੂਰ ਕਹਿਣਗੇ ਵੇਖੋ ਭਾਈ, ਜਿਹੜਾ ਸਰੀਰ ਧਾਰਿਆ ਹੋਇਆ ਨਾ, ਇਹ ਸਵਾਸਾਂ ਦੇ ਆਸਰੇ ਪਰਮੇਸ਼ਰ ਨੇ ਟਿਕਾਉਣਾ ਕੀਤਾ ਹੈ। ਹੈ ਤਾਂ ਹਵਾ ਨਾਲ ਹੀ ਖਲੋਤਾ ਨਾ, ਹਵਾ ਦਾ ਬੁਲਬੁਲਾ ਹੀ ਇਹ ਬਣਿਆ ਹੋਇਆ ਨਾ, ਹਵਾ ਦਾ ਇਹ ਬਣਾਇਆ ਹੋਇਆ ਸਰੀਰ ਹੈ। ਸੋ ਜਿੰਨੇ ਸਰੀਰ ਚੱਲਦੇ ਨੇ, ਜਦੋਂ ਤੱਕ ਹਵਾ ਸਰੀਰ 'ਚ ਚੱਲਦੀ ਹੈ, ਪ੍ਰਾਣ ਚੱਲਦੇ ਨੇ, ਉਦੋਂ ਤੱਕ ਇਹ ਸਰੀਰ ਇਹ ਚੱਲਦਾ ਹੈ। ਜਦੋਂ ਪਰਮੇਸ਼ਰ ਆਪਣਾ ਜੋਤ ਖਿੱਚ ਲੈਂਦਾ ਹੈ, ਤੇ ਹਵਾ ਸਰੀਰ 'ਚ ਜਾਣੋ ਬੰਦ ਹੋ ਜਾਂਦੀ, ਪ੍ਰਾਣ ਰੁਕ ਜਾਂਦੇ ਨੇ, ਝਾਟੀ ਮਿੱਟੀ ਦੀ ਢੇਰੀ ਹੋ ਜਾਂਦਾ ਹੈ। ਪਰਮੇਸ਼ਰ ਨੇ ਆਪਣੀ ਸ਼ਕਤੀ ਦੁਆਰਾ ਸਾਸੰ ਸਰੀਰ ਧਾਰਨ ਹੈ, ਸਵਾਸ ਜਿਹੜੇ ਸਾਹ ਲੈਂਦੇ ਆ ਇਹਦੇ ਆਸਰੇ ਇਹ ਸਰੀਰਾਂ ਨੂੰ ਧਾਰਨ ਟਿਕਾ ਕੇ ਰੱਖਿਆ ਹੋਇਆ ਹੈ। ਇਹ ਪਰਮੇਸ਼ਰ ਦੀ ਸ਼ਕਤੀ ਹੈ।
ਕਲਾ ਮਾਤ ਗਰਭ ਪ੍ਰਿਤ ਪਾਲਮ,
ਜਿਸ ਮਾਲਕ ਵਾਹਿਗੁਰੂ ਦੀ ਕਲਾ ਸ਼ਕਤੀ ਦੇ ਕਾਰਨ ਕਰਕੇ ਮਾਤ ਗਰਭ ਪ੍ਰਤ ਮਾਤ ਗਰਭ ਦੇ ਮਾਤਾ ਦੇ ਗਰਭ ਦੇ ਅੰਦਰ ਹੈ, ਜੇਨ ਕਲਾ ਜਿਹਦੀ ਸ਼ਕਤੀ ਕਰਕੇ ਹਜੂਰ ਕਹਿਣਗੇ ਮਾਤਾ ਤੇ ਗਰਭ ਦੀ ਜਠਰਾਗਣ ਅਗਨੀ
ਸ਼ੇਦੰਤ ਜਠਰ ਰੋਗਣ
ਹੈ, ਸ਼ੇਦੰਤ ਨਾਸ ਕਰਦੀ ਜਠਰ ਜਿਹੜੀ ਅਗਨੀ ਹੈ ਨਾ ਮਾਂ ਦੇ ਪੇਟ ਦੀ ਜਿਹੜੀ ਮੱਚਦੀ ਹੈ, ਇੰਨੀ ਤੇਜ਼ ਅੱਗ ਹੈ। ਪਿਛਲੇ ਰਿਵਾਜ ਹੁੰਦੇ ਸੀ, ਹੁਣ ਤਾਂ ਬੀਬੀਆਂ ਵੀ ਸਿਆਣੀਆਂ ਹੋ ਗਈਆਂ, ਮਾਈਆਂ ਕਈ ਵਾਰ ਰੋੜ ਵੀ ਖਾ ਜਾਂਦੀਆਂ ਸੀ, ਚੁੱਲ੍ਹਿਆਂ ਦੀ ਤੱਤੀ ਮਿੱਟੀ ਜਿਹੜੀ ਹੁੰਦੀ ਹੈ ਨਾ, ਲਾਲ ਜੀ ਹੋਈ ਹੋਈ ਉਹ ਵੀ ਖਾ ਲੈਂਦੀਆਂ ਸੀ ਮਿੱਟੀ ਵੀ, ਉਹ ਖਾਲਸਾ ਜੀ ਰੋੜ ਵੀ ਹਜ਼ਮ ਹੋ ਜਾਂਦੇ ਨੇ, ਮਿੱਟੀ ਵੀ ਹਜ਼ਮ ਹੋ ਜਾਂਦੀ ਹੈ, ਉਹ ਜਠਰਾਗਨ ਅਗਨੀ ਸਾੜ ਕੇ ਦਗਧ ਕਰ ਦਿੰਦੀ ਹੈ। ਪਰ ਬੱਚੇ ਦਾ ਫੁੱਲ ਨਾਲੋਂ ਸਰੀਰ ਨਰਮ ਹੈ, ਉਹਨੂੰ ਮਾਲਕ ਸੇਕ ਤੱਕ ਨਹੀਂ ਲੱਗਣ ਦਿੰਦਾ। ਪ੍ਰਤਪਾਲ ਮਾਤਾ ਉਦਰ ਰੱਖ, ਲੱਗਣ ਦੇ ਤਨਾ ਸੇਕ, ਸੋਈ ਸੁਆਮੀ ਹਾਂ ਰੱਖ, ਬੂਝ ਬੁੱਧ ਵਿਵੇਕ। ਕਹਿੰਦੇ ਵੇਖੋ ਮਾਲਕ ਦੀ ਸ਼ਕਤੀ, ਮਾਤਾ ਦੀ ਜਠਰਾਗਨ ਅਗਨੀ 'ਚ ਪਿਆ ਹੋਇਆ ਭੱਠੀ ਵਿੱਚ ਬੱਚਾ, ਮਾਲਕ ਉਹਨੂੰ ਸੇਕ ਤੱਕ ਨਹੀਂ ਲੱਗਣ ਦਿੰਦਾ। ਇਹ ਵਾਹਿਗੁਰੂ ਦੀ ਸ਼ਕਤੀ ਹੈ ਨਾ, ਪਰਮੇਸ਼ਰ ਦੀ ਸ਼ਕਤੀ ਹੈ। ਧੁਨੀ ਉੱਪਰ ਨਾੜੂਆ ਜਿਹਾ ਲਾ ਦਿੱਤਾ, ਮਾਂ ਦੇ ਖਾਧੇ ਭੋਜਨ ਦੀ ਰਸ ਧਾਤੂ ਨਾੜੂਏ ਰਾਹੀਂ ਮਿਲਦੀ ਰਹਿੰਦੀ ਹੈ, ਬੱਚਾ ਨੌਂ ਬਰਨੋਂ ਰਹਿੰਦਾ ਹੈ। ਇਹ ਵਾਹਿਗੁਰੂ ਦੀ ਵੇਖੋ ਭਾਈ ਸ਼ਕਤੀ ਹੈ, ਜਿਸ ਪਰਮੇਸ਼ਰ ਨੇ ਸ਼ਕਤੀ ਦੁਆਰਾ ਇਹ ਸਾਰਾ ਕੁਝ ਕੀਤਾ ਹੋਇਆ ਨਾ ਸੰਸਾਰ ਦੇ ਅੰਦਰ, ਉਸੇ ਹੀ ਮਾਲਕ ਪਰਮੇਸ਼ਰ ਨੇ।
ਕਲਾ ਅਸਥੰਭੰਗ ਸਰੋਵਰੰਗ,
ਹਜ਼ੂਰ ਕਹਿਣਗੇ ਤੇਨ ਕਲਾ ਅਸਥੰਭੰਗ ਸਰੋਵਰੰਗ, ਇਸ ਵਾਹਿਗੁਰੂ ਨੇ ਆਪਣੀ ਕਲਾ ਸ਼ਕਤੀ ਕਰਕੇ ਨਾ ਅਸਥੰਭਨ ਕੀਤਾ ਹੋਇਆ, ਟਿਕਾ ਕੇ ਰੱਖਿਆ ਹੋਇਆ। ਇਹਦਾ ਸਰੋਵਰ ਸਮੁੰਦਰ ਹੈ, ਜਿਹੜਾ ਸਰੋਵਰ ਦੀ ਨਿਆਈ ਸਮੁੰਦਰ ਹੈ ਨਾ, ਇਹ ਪਰਮੇਸ਼ਰ ਨੇ ਆਪਣੀ ਸ਼ਕਤੀ ਨਾਲ ਥੰਮ ਕੇ सहारा दे के हुक्म च रखिया होया है। ये परमेश्वर दे हुक्म विच है पानी जिहड़ा
है जंत तरंग तोयना है
कई शिजंत नाश कर सकदा एरिया वड्डे पारी तोयना है पानी जिहड़ा ना तोयना पानी एदिया वड्डिया पारी तरंगा लहरां जिहड़ियां पैदा हुंदियां ने नहीं शिजंत है ये नहीं नाश कर सकदियां नहीं धरती नूं कदे डोब सकदियां ने हुक्म विच बद्धा होया है जिदन आग्या देवेगा उदन तो भावे जो मर्जी हो जाए उस मालिक दे हुक्म विच है ये धरती किश्ती तरह उपर परमेश्वर ने पै विच टका के रखना कीती है। ऐसा मेरा वाहिगुरु परमेश्वर है पंडित जी ये संसार समुद्र की न्याई है ते रब दे प्यारे भगत जानने ना उन्हां दे हृदय दे अंदर विषयां विकारां रूपी तरंगा लहरां तो मेरा मालिक वाहिगुरु परमेश्वर दे प्यारे भगत नहीं शिजंत है उन्हां दा हिरदा नहीं कदे डोलदा और जिन्ने मर्जी संकल्पां विकल्पां नूं पी लहरां पैदा होई जाण वो फिर भी त्यार प्रत्यार रहिंदे ने उन्हां भगतां दी सहायता मेरा वाहिगुरु परमेश्वर कृपा करके करदा है भाई
नाई ग्रस्त रूपेण
ए हरि लाल कृष्ण लाल जिहड़ा गुसाई है ना परमेश्वर निरंकार पृथ्वी दा मालिक साई वो ग्रस्त बड़े वड्डे भारी बल वाला है गुसाई ग्रस्त अरूपेण ते सुंदर स्वरूप वाला मेरा वाहिगुरु है। सो ऐसा सुंदर रूप वाला है ग्रस्त वड्डे भारी ओ ताकत वाला परमेश्वर है बल वाला है ते गुसाई पृथ्वी का मालिक है।
निमरंग सर्वत्र जीवन
है सानू सर्वत्र जीवन है सारे जीवां नू उस मालिक का नाम सिमरनंग सिमरना चाहिदा है। ऐसा जिहड़ा शक्तिवान परमेश्वर ने वड्डा भारी मालिक सारियां दा साडा फर्ज बनदा है भाई उस मालिक वाहिगुरु दे नाम दा सिमरन करिए उहदी याद विच जुड़िए। सो सारियां नूं हजूर कहिंदे सिमरनंग सर्वत्र जीवन है सर्वत्र सारे जिहड़े जीवन है ना उहनां नूं सिमरन करना चाहीदा है। जिहड़ा सर्वत्र जीवन है सब नूं जीवन देण वाला है ना जिंदगी देण वाला है उस मालिक का नाम भाई सारियां नूं सिमरन करना चाहिए और याद च जुड़ना चाहिए है।
लभद्यंग संत संगेण नानक
ओ मालिक वाहिगुरु परमेश्वर लभद्यंग संत संगेण ओ लभ पैंदा वाहिगुरु संतां दी संगत विचों जिहड़े रब दे प्यारे आ ना उन्हां गुरसिखां दी संगत विच संगत हर प्रभ वसै जीओ संगत विच वसदा मेरा मालिक। नारद मुनि ने पुछिया सी ना सतगुरु हरगोबिंद साहब तुहाडे दर्शन करने हुण कित्थे हुंदे ने तुहाडा घर किहड़ा है हजूर कहणगे भाई गुरदास साहब जी दे वचन ने सतगुरां ने हुक्म कीता हे नारद मुन निज घर मेरो साध संगत है। नारद मुन साडा निजी घर गुरु की साध संगत है गुरसिखां अंदर सतगुरु वरत है अपने प्यारियां दी संगत विच ओ लभ पैंदा परमेश्वर।
नानक स्वच्छ मार्ग हर भगतन है
हजूर सच्चे पातशाह कहिंदे ने स्वच्छ मार्ग हर भगतन है जिहड़ा साफ सुथरा मार्ग रस्ता है ना ओ प्रभु दी भगती दा मार्ग रस्ता है जिहड़ा साफ सुथरा रस्ता है ओ सब तो स्वच्छ साफ सुथरा भाव भगती दा रस्ता है ते भगत जन उस मार्ग ते चलदे हन भगती दा मार्ग ही सब तो साफ सुथरा है ते ओ भगती प्रेणी होना चाहिदा
मस्तंग पगन अंत सैलं
जे परमेश्वर दी हो जावे ना हरि लाल कृष्ण लाल पंडित जी कृपा ता हजूर कहणगे मस्तंग पगन अंत सैलं जिहड़ी मच्छर हुंदा ना मस्तंग छोटा जिहा मच्छर है मच्छर दा दाणा है ये पगन अंत भन देंदा है वड्डे पारी पर्वत पहाड़ दे ताई जे परमेश्वर कृपा कर देना मच्छर दा दाणा ही पहाड़ दा नूं जा टोटे टोटे कर देंदा है भन सिड़दा जे परमेश्वर कृपा कर देवे।
नरदमंग त्रंत पपील कह
जिहड़ी पपीलक हुंदी छोटी जी कीड़ी हुंदी है कक्की जी कीड़ी किते लड़ जावे ते बड़ी खाज होण लग पैंदी है कीड़ी नालों आम साधारण कीड़ी नालों भी छोटी हुंदी है पपीलक छोटी जी कीड़ी खंभां वाले। सो हजूर सच्चे पातशाह कहिंदे जे परमेश्वर दी हो जावे ना कृपा तां करदमं तुरंत जिहड़ा करदम वड्डा भारी चिक्कड होवे ना चला और जो तुरंत तर के लंघ जांदी है छोटी जी पपील का कीड़े खंभां वाले ओ छोटी जी कीड़ी चिक्कड़ नूं तर के लंघ जांदी है।
नागरंग लघंत पिंगंग
हजूर कहिंदे सागरंग लघंत पिंगंग जिहड़े पिंगंग पिंगले है ना जे परमेश्वर दी कृपा हो जावे ता सागरंग लंघंत ओ सागर समुद्रां नूं लंघंत लंघ जांदे हन ਉਹ ਸਮੁੰਦਰ ਹੀ ਲੰਘ ਜਾਂਦੇ ਨੇ ਤਰ ਕੇ, ਜੇ ਪਰਮੇਸ਼ੁਰ ਦੀ ਕਿਰਪਾ ਹੋ ਜਾਵੇ ਤਾਂ ਸਮੁੰਦਰ ਤੋਂ ਉਹ ਤਰ ਕੇ ਲੰਘ ਜਾਂਦੇ ਹਨ। ਜਿਵੇਂ ਖਾਲਸਾ ਜੀ, ਸਿਆਣਾ ਬੰਦਾ ਵੱਛੇ ਦੀ ਪੈਰ ਚ ਪਾਣੀ ਹੋਵੇ ਨਾ, ਤੇ ਸਿਆਣਾ ਬੰਦੇ ਨੇ ਲੰਘਣਾ ਹੋਵੇ ਤੇ ਉਹ ਝੱਟ ਕਦਮ ਲੰਮਾ ਪੁੱਟਦਾ ਤੇ ਲੰਘ ਜਾਂਦਾ, ਕੋਈ ਫਰਕ ਨਹੀਂ ਪੈਂਦਾ। ਪਰ ਜੇ ਕਿਤੇ ਕੀੜੀ ਨੇ ਲੰਘਣਾ ਹੋਵੇ, ਉਹਦੇ ਵਾਸਤੇ ਸਿਆਣੇ ਦੀ ਕਹਾਵਤ ਹੈ, ਕੀੜੀ ਲਈ ਠੂਠਾ ਹੀ ਦਰਿਆ ਹੈ, ਉਹ ਨਹੀਂ ਲੰਘ ਸਕਦੇ। ਇਉਂ ਰੱਬ ਦੇ ਪਿਆਰੇ ਜਿਹੜੇ ਨੇ ਉਹ ਇਉਂ ਲੰਘ ਜਾਂਦੇ, ਜਿਵੇਂ ਬਾਛਰ ਤਰਿਓ ਖੋਰ, ਵਛੇਰੀ ਪੈੜ ਦਾ ਪਾਣੀ ਜਿਵੇਂ ਲੰਘ ਜਾਈਦਾ ਨਾ, ਇਉਂ ਸੰਸਾਰ ਸਮੁੰਦਰ ਨੂੰ ਵਛੇਰੀ ਪੈੜ ਦੇ ਪਾਣੀ ਵਰਗੇ ਸਮਝਦਿਆਂ ਹੋਇਆਂ ਮੁਕਤ ਹੋ ਜਾਂਦੇ ਨੇ ਗੁਰੂ ਕੇ ਪਿਆਰੇ। ਐਸੀ ਪਰਮੇਸ਼ਰ ਦੀ ਉਹਨਾਂ ਦੀ ਕਿਰਪਾ ਹੁੰਦੀ ਹੈ।
ਤਾਮਾ ਪ੍ਰਗਾਸ ਅੰਧ ਕਹੈ,
ਤੇ ਵਾਹਿਗੁਰੂ ਦੀ ਹੋ ਜਾਵੇ ਕਿਰਪਾ ਤਾਂ ਤਾਮ ਪ੍ਰਗਾਸ ਅੰਧ ਕਹੈ। ਜਿਹੜੇ ਅੰਨੇ ਹੈ ਨਾ, ਉਹਨਾਂ ਨੂੰ ਮੇਰਾ ਵਾਹਿਗੁਰੂ ਪਰਮੇਸ਼ਰ, ਤਾਮ ਹਨੇਰਾ ਜਿਹੜਾ ਅੱਖਾਂ ਵਗੇ ਹੈ ਅੰਨੇ ਆਦਮੀ ਦੇ, ਉਹਦੀ ਥਾਂ ਤੇ ਪ੍ਰਗਾਸ ਚਾਨਣ ਕਰ ਦਿੰਦਾ ਹੈ। ਐਸਾ ਸਰਵ ਸ਼ਕਤੀਵਾਨ ਹੈ ਪਰਮੇਸ਼ਰ, ਅੰਨਿਆਂ ਨੂੰ ਵਿੱਚ ਅੱਖਾਂ ਦੇ ਕੇ ਉਹਨਾਂ ਅੱਖਾਂ ਅੱਗੇ ਵੀ ਚਾਨਣ ਕਰ ਦਿੰਦਾ, ਹਨੇਰਾ ਦੂਰ ਕਰ ਦਿੰਦਾ। ਇਸੇ ਪ੍ਰਕਾਰ ਫਿਰ ਸ਼ਬਦ ਹਜ਼ੂਰ ਫਰਮਾਉਂਦੇ ਹਨ,
ਬਾਸਕੰਗ ਪਗਨ ਅੰਤ ਸੈਲੰ,
ਜਿਹੜੇ ਖਾਲਸਾ ਜੀ ਅਲਪੱਗ ਜੀਵ ਨੇ ਨਾ, ਮੱਛਰ ਦੀ ਨਿਆਈ ਛੋਟੇ ਜੇ, ਜੇ ਵਾਹਿਗੁਰੂ ਕਿਰਪਾ ਕਰ ਦੇਵੇ ਤਾਂ ਅਗਿਆਨ ਰੂਪੀ ਪਰਬਤ ਪਹਾੜ ਭੰਨ ਸਿੱਟਦੇ ਹਨ। ਦੇਹ ਇਤਿਹਾਸ ਦਾ ਕੋਈ ਅਗਿਆਨ ਰਹਿਣ ਨਹੀਂ ਦਿੰਦੇ। ਸੋ ਹੰਕਾਰ ਆਦਿਕ, ਅਗਿਆਨ ਆਦਿਕ, ਪੱਥਰ ਦੀ ਨਿਆਈ ਜਿਹੜਾ ਹੈ, ਤੁਛ ਜੀਵ ਜਿਹੜੇ ਅਲਪੱਗ ਨੇ, ਮੱਛਰ ਦੀ ਨਿਆਈ ਗੁਰੂ ਕੀ ਹੋ ਜਾਵੇ ਕਿਰਪਾ ਤੇ ਉਹ ਭੰਨ ਸਿੱਟਦੇ ਨੇ ਅਗਿਆਨ ਦੇ ਪੱਥਰ ਨੂੰ।
ਕਰਦਮੰਗ ਤ੍ਰੰਤ ਪਪੀਲ ਕਹੈ,
ਜਿਹੜੀ ਸੰਸਾਰਾਕਾਰ ਬਿਰਤੀ ਹੈ ਨਾ, ਛੋਟੀ ਜਿਹੀ ਕੀੜੀ ਵਰਗੀ, ਜਦੋਂ ਗੁਰੂ ਕੀ ਕਿਰਪਾ ਹੋ ਜਾਂਦੀ ਹੈ ਤਾਂ ਸੰਸਾਰ ਦੇ ਅੰਦਰ ਵਿਸ਼ਿਆ ਰੂਪੀ ਜਿਹੜਾ ਚਿੱਕੜ ਹੈ ਨਾ, ਇਹ ਤੋਂ ਝਾਟੀ ਤੁਰੰਤ ਤਰ ਕਰਕੇ ਲੰਘ ਜਾਂਦੀ। ਉਹ ਪਪੀਲਕਾ ਕੀੜੀ ਦੀ ਨਿਆਈ, ਜਿਹੜੇ ਤੁਛ ਜੇ ਵਿਚਾਰੇ ਕੁਝ ਕਰਨ ਜੋਗੇ ਵੀ ਨਹੀਂ, ਅਥਵਾ ਬਿਰਤੀ ਰੂਪੀ ਜਿਹੜੀ ਪਪੀਲਕਾ ਕੀੜੀ ਹੈ ਉਹ ਵਿਸ਼ਿਆਂ ਰੂਪੀ ਚਿੱਕੜ ਤੋਂ ਤਰ ਕੇ ਲੰਘ ਜਾਂਦੀ ਹੈ, ਐਸੀ ਪਰਮੇਸ਼ਰ ਦੀ ਕਿਰਪਾ ਹੋ ਜਾਂਦੀ
ਹੈ।
ਇਹਨਾਂ ਦੇ ਖਾਲਸਾ ਜੀ ਸਾਧਨਾ ਰੂਪੀ ਕੋਈ ਪੈਰ ਨਹੀਂ, ਕੋਈ ਸਾਧਨਾ ਰੂਪੀ ਪੈਰ ਨਹੀਂ, ਨਾ ਕੋਈ ਭੈ ਰੂਪੀ ਪੈਰ ਹਨ। ਪੜ੍ਹਦੇ ਨੇ ਬਚਨ, ਭੈ ਕੇ ਕਰਨ ਚੱਕਰ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ, ਜਿਨ੍ਹਾਂ ਦੇ ਭੈ ਰੂਪੀ ਚਰਨਾਂ ਤੋਂ ਹੀਣੇ ਨੇ, ਸਾਧਨ ਰੂਪੀ ਚਰਨਾਂ ਤੋਂ ਹੀਣੇ ਨੇ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਐਸੇ ਪਿੰਗਲੇ ਆਦਮੀ ਸਾਧਨ ਰੂਪੀ ਪੈਰਾਂ ਤੋਂ, ਭੈ ਰੂਪੀ ਪੈਰਾਂ ਤੋਂ ਬਗੈਰ ਨੇ, ਜੇ ਗੁਰੂ ਕੀ ਕਿਰਪਾ ਹੋ ਜਾਵੇ ਉਹ ਸੰਸਾਰ ਰੂਪੀ ਸਮੁੰਦਰ ਤੋਂ ਮੁਕਤ ਹੋ ਜਾਂਦੇ ਹਨ।
ਨਾਮਾ ਪ੍ਰਗਾਸ ਅੰਧ ਕਹੈ,
ਇਹਨਾਂ ਦੇ ਖਾਲਸਾ ਜੀ ਮਨਬੁੱਧ ਰੂਪੀ ਨੇਤਰਾਂ ਚ ਭਰਮ ਦੇ ਫੋਲੇ ਅਗਿਆਨਤਾ ਦਾ ਪਰਦਾ ਪਿਆ ਹੋਇਆ, ਅਗਿਆਨੀ ਬੇਸਮਝ ਹੋਏ ਲੋਕ, ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ, ਸੋ ਮਨਬੁੱਧ ਰੂਪੀ ਨੇਤਰਾਂ ਚ ਭਰਮ ਦਾ ਖਾਲਸਾ ਜੀ ਪਿਆ ਹੋਇਆ ਹਨੇਰਾ, ਸਤਿਗੁਰੂ ਸੁਰਮੇਦਾਨੀ ਭਗਤੀ ਰੂਪੀ ਸੁਰਮੇਦਾਨੀ ਚੋਂ ਵਿਚਾਰ ਰੂਪੀ ਸਲਾਈਆਂ ਗਿਆਨ ਰੂਪੀ ਸੁਰਮੇ ਦੀਆਂ ਪਾ ਦਿੰਦੇ ਨੇ, ਸਭ ਅਗਿਆਨਤਾ ਦਾ ਹਨੇਰਾ ਦੂਰ ਹੋ ਕੇ ਉਹਨਾਂ ਦੇ ਚਾਨਣ ਹੋ ਜਾਂਦਾ। ਗੁਰੂ ਕੇ ਪਿਆਰਿਆਂ ਨੂੰ ਤਿੰਨਾਂ ਭਵਨਾਂ ਦੀ ਸੋਝੀ ਹੋ ਜਾਂਦੀ, ਗੁਰਸਿੱਖਾਂ ਨੂੰ ਐਸੀ ਪਰਮੇਸ਼ਰ ਦੀ ਕਿਰਪਾ ਹੁੰਦੀ ਹੈ। ਗਿਆਨ ਅੰਜਨ ਗੁਰਦਿਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ, ਐਸੀ ਵਸਥਾ ਨੂੰ ਪ੍ਰਾਪਤ ਹੁੰਦੇ ਹਨ।
ਨਾਦ ਸੰਗੇਣ ਸਿਮਰੰਤ ਗੋਬਿੰਦ,
ਹੇ ਭਾਈ ਗੋਬਿੰਦ, ਪਰਮੇਸ਼ਰ ਦਾ ਗੁਰੂ ਕੀ ਸਾਧ ਸੰਗਤ ਵਿੱਚ ਆ ਕੇ ਸਿਮਰੰਤ ਸਿਮਰਨ ਕਰਿਆ ਕਰੋ। ਗੁਰੂ ਕੀ ਸਾਧ ਸੰਗਤ ਕਰਨੀ ਚਾਹੀਦੀ ਹੈ। ਹਜ਼ੂਰ ਦੇ ਬਚਨ ਨੇ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਆ ਨਾ ਕੋਏ। ਇਸ ਕਰਕੇ ਗੁਰੂ ਕੀ ਸਾਧ ਸੰਗਤ ਕਰਿਆ ਕਰੋ, ਗੋਬਿੰਦ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ ਗੁਰੂ ਕੀ ਸੰਗਤ ਵਿੱਚ ਆ ਕੇ।
ਨਾਰਣਾ ਨਾਨਕ ਹਰ ਹਰ ਹਰੇ,
ਹਰੇਕ ਦੇ ਦੁੱਖਾਂ ਨੂੰ ਹਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਸ ਮਾਲਕ ਵਾਹਿਗੁਰੂ ਦੀ ਸੰਗਤ ਕਰਿਆ ਕਰੋ, ਹਰ ਹਰ ਪਰਮੇਸ਼ਰ ਦਾ ਸਿਮਰਨ ਕਰਿਆ ਕਰੋ, ਸਭ ਦੇ ਦਿਲਾਂ ਨੂੰ ਜੋ ਹਰੇ ਭਰੇ ਕਰਨ ਵਾਲਾ
ਹੈ।
ਸੱਚੇ ਪਾਤਸ਼ਾਹ ਨੇ ਬੇਨਤੀ ਕੀਤੀ, ਮਹਾਰਾਜ ਵੈਸ਼ਨੂੰ ਕੌਣ ਹੁੰਦਾ, ਵੈਸ਼ਨੂੰ ਵੈਸ਼ਨੂੰ ਮਤ ਵਾਲਾ। ਹਜ਼ੂਰ ਹੁਣ ਕਿਰਪਾ ਕਰਕੇ ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਇਸੇ ਪ੍ਰਕਾਰ। ਹਾਂਜੀ,
ਤਿਲਕ ਹੀਣ ਜਥਾ ਬਿਪਰਾ,
ਹਜ਼ੂਰ ਕਹਿਣਗੇ ਭਾਈ ਤਿਲਕ ਤੋਂ ਹੀਣਾ ਹੋਵੇ, ਮੱਥੇ ਤੇ ਤਿਲਕ ਹੀ ਨਾ ਹੋਵੇ, ਤੇ ਕਵੇ ਮੈਂ ਬ੍ਰਾਹਮਣ ਹਾਂ, ਉਹ ਬ੍ਰਾਹਮਣ ਤਿਲਕ ਤੋਂ ਹੀ ਸਿਆਣਿਆ ਜਾ ਸਕਦਾ ਹੈ ਨਾ, ਮੱਥੇ ਤੇ ਤਿਲਕ ਤਾਂ ਹੈ ਕੋਈ ਨੀ, ਤੇ ਸਦਾਵੇ ਆਪ ਬ੍ਰਾਹਮਣ, ਉਹਦਾ ਬ੍ਰਾਹਮਣ ਕਹਾਉਣਾ ਹਜ਼ੂਰ ਕਹਿਣਗੇ ਬੇਕਾਰ ਹੀ ਹੈ ਨਾ, ਜਦੋਂ ਮੱਥੇ ਤੇ ਤਿਲਕ ਹੀ ਹੈ ਨੀ, ਉਹ ਕਾਹਦਾ ਬ੍ਰਾਹਮਣ ਹੈ।
ਅਮਰ ਹੀਣ ਜਥਾ ਰਾਜਨ ਹੈ,
ਕਿਵੇਂ ਕੋ ਆਖੇ ਵੀ ਮੈਂ ਚੱਕਰਵਰਤੀ ਪਾਤਸ਼ਾਹ ਰਾਜਾ ਹਾਂ, ਪਰ ਅਮਰ ਹੀਣ ਪ੍ਰਜਾ ਦੇ ਉੱਪਰ, ਫੌਜ ਦੇ ਉੱਪਰ, ਉਹਦਾ ਅਮਰ ਹੁਕਮ ਹੀ ਨਹੀਂ ਚੱਲਦਾ, ਕੋਈ ਉਹਦਾ ਹੁਕਮ ਮੰਨਣ ਨੂੰ ਤਿਆਰ ਹੀ ਨਾ ਹੋਵੇ ਪਰਜਾ ਦਾ ਮਨੁੱਖ, ਤੇ ਹਜ਼ੂਰ ਕਹਿਣਗੇ ਉਹ ਕਾਹਦਾ ਰਾਜਾ, ਐਵੇਂ ਕਹਿਣ ਮਾਤਰ ਹੀ ਹੈ ਨਾ, ਉਹਦਾ ਰਾਜਾ ਕਹਾਉਣਾ ਵੀ ਬੇਕਾਰ ਹੀ ਹੈ। ਜਦੋਂ ਪਰਜਾ ਤੇ ਹੁਕਮ ਹੀ ਨਹੀਂ ਕੋਈ ਚੱਲਦਾ, ਤੇਰੀ ਆਗਿਆ ਮੰਨਣ ਨੂੰ ਤਿਆਰ ਨਹੀਂ, ਤਾਂ ਕਾਹਦਾ ਉਹ ਬਾਦਸ਼ਾਹ।
ਆਵਦ ਹੀਣੰਗ ਜਥਾ ਸੂਰਾ,
ਕੋਈ ਖਾਲਸਾ ਜੀ, ਆਵਦ ਹੀਣੰਗ, ਆਵਦ ਹੁੰਦਾ ਸ਼ਸਤਰ, ਸ਼ਸਤਰਾਂ ਤੋਂ ਹੀਣਾ ਹੋਵੇ, ਕੋਲ ਕੋਈ ਸ਼ਸਤਰ ਨਹੀਂ ਪਕੜਿਆ ਹੋਇਆ, ਤੇ ਕਹਾਵੇ ਵੀ ਮੈਂ ਸੂਰਾ ਸੂਰਮਾ ਹੈ, ਉਹ ਕਾਹਦਾ ਸੂਰਮਾ ਜਿਹਦੇ ਕੋਲ ਸ਼ਸਤਰ ਹੀ ਹੈ ਨਹੀਂ, ਉਹ ਸੂਰਮਾ ਕਾਹਦਾ ਤੇ ਕਿਵੇਂ ਕਹਾ ਸਕਦਾ ਹੈ, ਉਹਦਾ ਕਹਾਉਣਾ ਨਿਸਫਲ ਹੀ ਹੈ ਜਿਹਦੇ ਕੋਲ ਕੋਈ ਸ਼ਸਤਰ ਆਦਿਕ ਨਹੀਂ ਹਨ।
ਨਾਨਕ ਧਰਮ ਹੀਣੰਗ ਤਥਾ ਬੈਸਨਵ ਹੈ,
ਹਜ਼ੂਰ ਕਹਿਣਗੇ ਇਸੇ ਤਰ੍ਹਾਂ ਪੰਡਿਤ ਜੀ, ਨਾਨਕ ਧਰਮ ਹੀਣੰਗ ਤਥਾ ਬੈਸਨਵ ਹੈ, ਜਿਹੜਾ ਧਰਮ ਤੋਂ ਹੀਣ ਹੈ, ਧਰਮ ਤੋਂ ਗਿਰਿਆ ਹੋਇਆ, ਉਹ ਕਾਹਦਾ ਵੈਸ਼ਨੂ ਹੈ। ਐਵੇਂ ਭਾਵੇਂ ਜਿੰਨੇ ਮਰਜ਼ੀ ਵਿਸ਼ਨ ਪਦੇ ਗਾਈ ਜਾਵੇ, ਜੇ ਵਾਹਿਗੁਰੂ ਦੀ ਮਾਨ ਮਰਿਆਦਾ ਨਹੀਂ ਜਾਣਦਾ, ਤਾਂ ਕਾਹਦਾ ਉਹ ਵੈਸ਼ਨੂ ਹੈ। ਸੋ ਹਜ਼ੂਰ ਇਸੇ ਪ੍ਰਕਾਰ ਫਿਰ ਆਰੰਭ ਤੋਂ ਫਰਮਾਉਂਦੇ ਹਨ,
ਤਿਲਕ ਹੀਣੰਗ ਜਥਾ ਬਿਪਰਾ,
ਖਾਲਸਾ ਜੀ ਤਿਲਕ ਲਲਾਟ ਜਾਣੇ ਪ੍ਰਭ ਏਕ, ਇੱਕ ਵਾਹਿਗੁਰੂ ਦੇ ਸਰੂਪ ਨੂੰ ਜਾਣ ਲੈਣਾ ਹੀ ਮੱਥੇ ਤੇ ਤਿਲਕ ਹੈ, ਤੇ ਉਹ ਕਾਹਦਾ ਬ੍ਰਾਹਮਣ ਹੈ ਜਿਹੜਾ ਵਾਹਿਗੁਰੂ ਦੇ ਬ੍ਰਹਮ ਸਰੂਪ ਦਾ ਨਿਰਣਾ ਕਰਨਾ ਨਹੀਂ ਜਾਣਦਾ। ਸੋ ਬ੍ਰਾਹਮਣ ਜੋ ਬਿੰਦਾ ਹੈ ਬ੍ਰਹਮ, ਜਬ ਤਬ ਸੰਜਮ ਕਮਾਵੈ ਕਰਮ, ਸੀਲ ਸੰਤੋਖ ਕਾ ਰੱਖੈ ਧਰਮ, ਬੰਧਨ ਤੋੜੈ ਹੋਵੈ ਮੁਕਤ, ਸੋਈ ਬ੍ਰਾਹਮਣ ਪੂਜਨ ਜੁਗਤ। ਬ੍ਰਹਮ ਬਿੰਦੇ ਤੇ ਬ੍ਰਾਹਮਣ, ਬ੍ਰਹਮ ਬਿੰਦੇ ਤੇ ਇਸਦਾ ਬ੍ਰਹਿਮਾਤਰਾ ਹੈ, ਏਕ ਸ਼ਬਦ ਲੇਵਲਾ ਹੈ, ਬ੍ਰਹਮ ਸਰੂਪ ਨੂੰ ਜਾਣ ਲੈਣਾ ਹੀ ਬ੍ਰਹਮ ਹੈ। ਸੋ ਬਾਹਰਲੇ ਮੱਥੇ ਤੇ ਤਿਲਕ ਲਾਇਆ ਨਹੀਂ ਬ੍ਰਹਮ ਦਾ ਸਰੂਪ ਦਾ ਗਿਆਤਾ ਬਣਿਆ ਜਾ ਸਕਦਾ। ਸੋ ਮੱਥੇ ਤੇ ਕਿਹੜਾ ਲੇਖ, ਕਿਹੜਾ ਖਾਲਸਾ ਜੀ? ਸੋ ਇਸੇ ਤਰ੍ਹਾਂ ਮੱਥੇ ਤੇ ਜਿਹੜੇ ਪਾਇਆ ਹੁੰਦਾ ਆ ਪੰਡਤਾਂ ਦੇ, ਸੋ ਹਜ਼ੂਰ ਕਹਿੰਦੇ ਮਸਤਕ ਮੱਥੇ ਤੇ ਲਲਾਟ ਜਾਣਾ ਪ੍ਰਭ ਏਕ, ਇੱਕ ਵਾਹਿਗੁਰੂ ਦੇ ਸਰੂਪ ਨੂੰ ਜਾਣ ਲੈਣਾ ਹੀ ਇਹ ਤਿਲਕ ਹੈ, ਤੇ ਜੇ ਨਹੀਂ ਪਰਮੇਸ਼ਰ ਦੇ ਸਰੂਪ ਨੂੰ ਜਾਣਿਆ ਤੇ ਕਾਹਦਾ ਉਹ ਬ੍ਰਾਹਮਣ ਹੈ।
ਅਮਰ ਹੀਣੰਗ ਜਥਾ ਰਾਜਨ ਹੈ,
ਹਜ਼ੂਰ ਕਹਿਣਗੇ ਜਥਾ ਜਿਵੇਂ ਰਾਜਾ ਕੋ ਹੋਵੇ, ਇਸੇ ਤਰ੍ਹਾਂ ਕਹਾਉਂਦਾ ਤਾਂ ਆਪਣੇ ਆਪ ਨੂੰ ਕੋਈ ਬਾਦਸ਼ਾਹ ਹੋਵੇ, ਬਾਦਸ਼ਾਹ ਭਾਵ ਕੋਈ ਮਹਾਤਮਾ ਕਹਾਉਂਦਾ ਹੋਵੇ, ਮੈਂ ਸੰਤ ਹੁੰਦੇ ਹਾਂ ਜੀ, ਅਸੀਂ ਬ੍ਰਹਮ ਗਿਆਨੀ ਹੁੰਦੇ ਹਾਂ ਜੀ, ਅਸੀਂ ਗਿਆਨਵਾਨ ਹੁੰਦੇ ਹਾਂ, ਪਰ ਹਜ਼ੂਰ ਕਹਿਣਗੇ ਕਹਾਉਣਾ ਰਾਜੇ ਪਰ ਅਮਰ ਹੀਣੰਗ, ਜਿਹੜਾ ਆਪਣਾ ਹੁਕਮ ਹੈ ਨਾ, ਇੰਦਰੀਆਂ ਦੇ ਉੱਪਰ ਚੱਲਦਾ ਨਹੀਂ, ਮਨ ਡਾਵਾਂਡੋਲ ਹੋਇਆ ਫਿਰਦਾ, ਅੱਖਾਂ ਬਗਾਨੇ ਰੂਪ ਤੱਕਣੋਂ ਗੁਰੇਜ ਨਹੀਂ ਕਰਦੀਆਂ, ਪੈਰ ਕੁਸੰਗਤ ਵੱਲ ਜਾਂਦੀਆਂ ਨੇ, ਹੱਥ ਖੋਣ ਖਿੰਜਣ ਵਿੱਚ ਲੱਗੇ ਰਹਿੰਦੇ ਨੇ, ਉਹ ਕੇਵਲ ਲਿਬਾਸ ਦਾ ਹੀ ਸੰਤ ਹੈ, ਭੇਖੀ ਉਹ ਕਾਹਦਾ ਬਾਦਸ਼ਾਹ, ਰੱਬ ਦਾ ਪਿਆਰਾ ਕਹਾਉਣ ਵਾਲਾ ਭੇਖ ਹੀ ਵਿਖਾਉਂਦਾ ਹੈ ਨਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਘਟਿਓ ਬਾਸ ਨਰਕ ਮੋਲੀਨ। ਸੋ ਕਹਾਵੇ ਤਾਂ ਜਿਵੇਂ ਕੋਈ ਪਾਤਸ਼ਾਹ ਤੇ, ਪਰ ਉਹ ਅਮਰਹੀਣ, ਪਰਜਾ ਦੇ ਉੱਪਰ ਹੁਕਮ ਹੀ ਨਹੀਂ ਚੱਲਦਾ, ਇਸ ਤਰ੍ਹਾਂ ਪਰਜਾ ਕਿਹੜੀ ਹੈ? ਸਾਡੇ ਇੰਦਰੀਏ, ਇੰਦਰੀਆਂ ਦੇ ਉੱਪਰ ਹੁਕਮ ਨਹੀਂ ਚੱਲਦਾ, ਤੇ ਕਹਾਵੇ ਉਹ ਰੱਬ ਦਾ ਪਿਆਰਾ ਮੈਂ ਸਾਧੂ ਹਾਂ, ਉਹਦਾ ਕਹਾਉਣਾ ਨਿਸਫਲ ਹੀ ਹੈ।
ਆਵਦ ਹੀਣੰਗ ਜਥਾ ਸੂਰਾ,
ਕਾਹਦਾ ਸੂਰਮਾ ਖਾਲਸਾ ਜੀ? ਜਿਹੜਾ ਆਵਦ ਹੀਣੰਗ, ਜਿਹੜਾ ਭਗਤੀ ਰੂਪੀ ਤਲਵਾਰ ਗਿਆਨ ਰੂਪੀ ਖੰਡੇ ਤੋਂ ਹੀਣਾ, ਨਹੀਂ ਤਿਆਰ ਪ੍ਰਤਿਆਰ ਤੇ ਨਹੀਂ ਕੋਲ ਕੋਈ ਸ਼ੈਤਰ ਪਾਓ ਭਗਤੀ ਵਾਲੇ, ਸੁਭ ਗੁਣਾਂ ਰੂਪੀ ਖਾਲਸਾ ਜੀ, ਇਹ ਗੁਣ ਨਹੀਂ ਕੋਈ ਗ੍ਰਹਿਣ ਕੀਤਾ ਹੋਇਆ, ਉਹ ਕਾਹਦਾ ਸੂਰਮਾ ਜਿਹਦਾ ਮਨ ਹੀ ਡਾਵਾਂਡੋਲ ਹੋਇਆ ਫਿਰਦਾ ਰਹਿੰਦਾ? ਹਜ਼ੂਰ ਕਹਿਣਗੇ ਉਹ ਹੀ ਸੂਰਮਾ ਪਾਈ, ਜਾ ਕਹੋ ਹਰ ਰੰਗ ਲਾਗੋ ਇਸ ਯੁਗਮਾ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਣੇ ਸਗਲ ਵਸ ਤਾਕ ਹੈ ਜਾ ਕਾ ਸਤਿਗੁਰ ਪੂਰਾ। ਸੋ ਇਹਦਾ ਨਾਮ ਸੂਰਮਾ ਜਿਹਨੇ ਮਨ ਤੇ ਫਤਿਹ ਪਾ ਲਈ ਹੈ। ਜਪਜੀ ਸਾਹਿਬ ਦੇ ਵਿੱਚ ਵੀ ਹਜ਼ੂਰ ਦੇ ਬਚਨ ਨੇ, ਮਨ ਜੀਤੈ ਜਗ ਜੀਤ, ਉਹ ਹੀ ਸੂਰਮਾ ਜਿਹਨੇ ਮਨ ਨੂੰ ਜਿੱਤ ਲਿਆ ਤੇ ਸਮਝ ਉਹਨਾਂ ਨੇ ਜਗਤ ਨੂੰ ਜਿੱਤ ਲਿਆ। ਭਰਤਰੀ ਜੀ ਦੇ ਬਚਨ ਨੇ, ਮਨ ਰਿਪ ਜੀਤਾ ਸਭ ਰਿਪ ਜੀਤੇ, ਮਨ ਹੀ ਦੁਸ਼ਮਣ ਹੈ ਜੀ, ਉਹ ਹੀ ਦੌੜਿਆ ਫਿਰਦਾ ਹੈ, ਨਹੀਂ ਜਿੱਤ ਸਕਿਆ ਤੇ ਉਹ ਕਾਹਦਾ? ਹਜ਼ੂਰ ਕਹਿਣਗੇ ਉਹ ਸੂਰਮਾ ਕਹਾਉਂਦਾ ਹੈ ਜਿਹਦੇ ਕੋਲ ਭਗਤੀ ਰੂਪੀ ਤਲਵਾਰ ਨਹੀਂ, ਗਿਆਨ ਰੂਪੀ ਖੰਡਾ ਨਹੀਂ, ਸੋ ਉਹ ਕਾਹਦਾ ਬਹਾਦਰ ਸੂਰਮਾ ਹੈ।
ਨਾਨਕ ਧਰਮ ਹੀਣੰਗ ਤਥਾ ਵੈਸ਼ਨਵ ਹੈ,
ਹਜ਼ੂਰ ਕਹਿਣਗੇ ਧਰਮ ਤੋਂ ਹੀਣਾ ਜਿਹੜਾ ਹਜ਼ੂਰ ਕਹਿਣਗੇ ਉਹ ਕਾਹਦਾ ਵੈਸ਼ਨੂ ਹੈ। ਸੋ ਉਹ ਹੀ ਭਾਈ ਵੈਸ਼ਨੂ ਹੈ ਨਾ, ਵਾਹਿਗੁਰੂ ਪਰਮੇਸ਼ਰ ਦੀ ਭਾਉ ਭਗਤੀ ਕਰਨ ਵਾਲਾ, ਜੋ ਵਾਹਿਗੁਰੂ ਦੇ ਗੁਣਾਂ ਨੂੰ ਗਾਉਣ ਵਾਲਾ ਹੈ, ਧਰਮ ਦੀ ਮਾਨ ਮਰਿਆਦਾ ਨੂੰ ਰੱਖਣ ਵਾਲਾ ਹੈ, ਉਹ ਹੀ ਵੈਸ਼ਨੂ ਭਗਤ ਹੈ। ਸੋ ਇਹ ਪਾਵਨ ਪਵਿੱਤਰ ਉਪਦੇਸ਼ ਸਤਿਗੁਰੂ ਕਿਰਪਾ ਕਰਕੇ ਦੇ ਰਹੇ ਨੇ, ਗੁਰੂ ਕੇ ਉਪਦੇਸ਼ ਸਾਡੇ ਹਿਰਦੇ ਚ ਵਸ ਜਾਣ। ਜਿੱਥੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਉਪਦੇਸ਼ ਦਿੱਤਾ ਜਾ ਰਿਹਾ ਹੈ, ਉੱਥੇ ਸਾਨੂੰ ਵੀ ਸਤਿਗੁਰੂ ਪ੍ਰਥਾਏ ਸਾ ਕੇ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੈ, ਸਭ ਦੁਨੀਆਂ ਨੂੰ ਤਾਰਨ ਵਾਸਤੇ ਸਰਬ ਸਾਂਝੀ ਵਾਲਤਾ ਦਾ ਉਪਦੇਸ਼, धन धर्मी पिता सतगुरु अर्जन देव जी सब संसार की कल्याण कर रहे ने। सो गुरु का उपदेश साडे हिरदे च वस जावे, दृढ़ विश्वास धन गुरु ग्रंथ साहब दे उपर बन जावे, सतगुरु रहमत बख्शिश करन। यह गुरु के चरणों च अरदास बेनती है। भुल चुक की खिमा बख्शोंगे, दिल की गहराई सुभ आसीस बख्शोंगे, गुरु रहमत बख्शिश करन जी।
दिल का हीन गा जसा बिपरा, अमर हीन गा जसा राजन है, आवद हीन गा जसा सूरा, नानक धर्म हीन ग तथा बैसन वै।
वाहिगुरु जी का खालसा, वाहिगुरु जी की फतेह।